सतगुरु जी नूं सेविया याद कीता, ਵਿੱਚ ਉਹਨੂੰ ਕੋਈ ਠਾਕ ਨਹੀਂ ਪਾ ਸਕਦਾ। ਪਰ ਜਿਹੜੇ ਪਰਮੇਸ਼ਵਰ ਦੇ ਭੈ ਤੋਂ ਬਿਨਾਂ ਨੇ, ਪਾਪਾਂ ਕਰਕੇ ਬੋਝਲ ਨੇ, ਭਾਰੇ ਨੇ, ਉਹ ਡੁੱਬ ਗਏ। ਫਿਰ ਸਤਿਗੁਰੂ ਕਹਿੰਦੇ ਉਹਦੇ ਹੁਕਮ ਦੇ ਵਿੱਚ ਹੀ ਸਾਰੀ ਖੇਡ ਹੋ ਰਹੀ ਹੈ। ਅਖੀਰ ਤੇ ਸੱਚੀ ਸਿਫਤ ਲਿਖਣ ਦੀ ਪ੍ਰੇਰਨਾ ਦਿੰਦੇ ਨੇ, ਆਓ ਇਸ ਅੰਮ੍ਰਿਤ ਬਚਨ ਦੀ ਵਿਚਾਰ ਗੁਰੂ ਕਿਰਪਾ ਨਾਲ ਆਪਾਂ ਕਰ ਸਕੀਏ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਜੀ ਆਪਣੇ ਸ਼ਬਦ ਦੀ ਕਲਾ ਵਰਤਾਓ, ਕਥਨ ਔਰ ਸਰੋਤ ਨੂੰ ਇਕਾਗਰਤਾ ਦੀ ਦਾਤ ਬਖਸ਼ੋ। ਪਿਆਰ ਅਦਬ ਨਾਲ ਸਾਧ ਸੰਗਤ ਜੀ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿ ਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿ ਗੁਰੂ ਜੀ, ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ, ਸੂਰਠ ਮਹੱਲਾ ਪਹਿਲਾ। ਸੂਰਠ ਰਾਗ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਨੇ ਆਪਣੀ ਰਸਨਾ ਤੋਂ ਇਸ ਅੰਮ੍ਰਿਤ ਬਚਨ ਨੂੰ ਉਚਾਰਨ ਕੀਤਾ ਹੈ।
ਜਿਨ੍ਹਾਂ ਸਤਿਗੁਰੂ ਸੇਵਿਆ ਪਿਆਰੇ।
ਹਜ਼ੂਰ ਜੀ ਇਸ ਪਵਿੱਤਰ ਅਸ਼ਟਪਦੀ ਦੀ ਆਰੰਭਤਾ ਇਹਨਾਂ ਅੰਮ੍ਰਿਤ ਬਚਨਾਂ ਨਾਲ ਕਰਦੇ ਨੇ, ਜਿਨ੍ਹਾਂ ਮਨੁੱਖਾਂ ਨੇ ਸੱਚੇ ਸਤਿਗੁਰੂ ਨੂੰ ਸੇਵਨਾ ਕੀਤਾ, ਯਾਦ ਕੀਤਾ, ਜਾਂ ਇਹ ਕਹਿ ਲਈਏ ਜਿਨ੍ਹਾਂ ਇਨਸਾਨਾਂ ਨੇ ਸਮਰੱਥ ਸਤਿਗੁਰੂ ਜੀ ਦੀ ਸੇਵਾ ਕੀਤੀ ਹੈ।
ਤਿਨਕੇ ਸਾਥ ਤਰੇ।
ਉਹ ਆਪ ਤਾਂ ਇਸ ਭਾਵ ਸਾਗਰ ਤੋਂ ਤਰੇ ਹੀ ਹਨ, ਪਰ ਜਿਹੜੇ ਉਹਨਾਂ ਦੀ ਸੰਗਤ ਕਰਨ ਵਾਲੇ ਆ, ਸਾਥ ਦਾ ਅਰਥ ਕਾਫਲਾ ਕਰ ਲਈਏ, ਉਹਨਾਂ ਦੇ ਸੰਗੀ ਸਾਥੀ ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਸੇਵਿਆ ਹੈ, ਉਹਨਾਂ ਦੀ ਸੰਗਤ ਕਰਨ ਵਾਲੇ ਜਿਹੜੇ ਨੇ, ਸੱਚ ਇਹ ਵੇ ਕਿ ਉਹਨਾਂ ਦੀ ਸੋਭਤ ਰਹਿਣ ਵਿੱਚ ਰਹਿਣ ਵਾਲੇ ਜਿਹੜੇ ਨੇ, ਉਹ ਵੀ ਸਾਰੇ ਦੇ ਸਾਰੇ ਭਵ ਸਾਗਰ ਤੋਂ ਤਰ ਗਏ ਹਨ।
ਤਿੰਨਾ ਠਾਕ ਨਾ ਪਾਈਐ ਪਿਆਰੇ।
ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਸੇਵਿਆ ਹੈ, ਉਹਨਾਂ ਦੇ ਰਸਤੇ ਵਿੱਚ ਠਾਕ ਦਾ ਲਫ਼ਜ਼ੀ ਅਰਥ ਰੁਕਾਵਟ ਆਉਣੀ, ਕੋਈ ਵਿਘਨ ਪੈ ਜਾਣਾ, ਉਹਨਾਂ ਦੇ ਰਾਹ ਵਿੱਚ ਕੋਈ ਵੀ ਠਾਕ ਨਹੀਂ, ਕੋਈ ਵੀ ਰੁਕਾਵਟ ਨਹੀਂ, ਕੋਈ ਵੀ ਉਹਨਾਂ ਨੂੰ ਰੋਕ ਨਹੀਂ ਸਕਦਾ।
ਅੰਮ੍ਰਿਤ ਰਸਨ ਹਰੇ।
ਅੰਮ੍ਰਿਤ ਰਸਨ ਖਰੇ, ਖਰੇ ਦਾ ਅਰਥ ਹੈ ਖਰੀ ਪਰਮਾਤਮਾ, ਰਸਨ ਦਾ ਅਰਥ ਹੈ ਜੇਵਾ, ਤੇ ਅੰਮ੍ਰਿਤ ਦਾ ਅਰਥ ਕਰਾਂਗੇ ਨਾਮ ਅੰਮ੍ਰਿਤ। ਉਹਨਾਂ ਦੇ ਰਸਤੇ ਵਿੱਚ ਕੋਈ ਵੀ ਰੁਕਾਵਟ ਨਹੀਂ ਪਾ ਸਕਦਾ। ਕੌਣ ਜੀ? ਜਿਨ੍ਹਾਂ ਨੇ ਆਪਣੀ ਰਸਨਾ ਤੋਂ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਅੰਮ੍ਰਿਤ ਨੂੰ ਜਪਿਆ ਹੈ, ਜਿਨ੍ਹਾਂ ਨੇ ਉਸ ਦੇ ਨਾਮ ਰਸ ਦਾ ਆਨੰਦ ਮਾਣਿਆ, ਉਹਨਾਂ ਨੂੰ ਕੋਈ ਵੀ ਰੋਕ ਨਹੀਂ ਸਕਦਾ। ਇਹ ਸਤਿਗੁਰਾਂ ਨੇ ਅੱਜ ਦੇ ਇਸ ਅੰਮ੍ਰਿਤ ਬਚਨ ਵਿੱਚ ਪਹਿਲੀਆਂ ਦੋ ਤੁਕਾਂ ਨੇ, ਥੋੜ੍ਹੀ ਜਿਹੀ ਇਸ ਦੀ ਸਮੇਂ ਅਨੁਸਾਰ ਵਿਆਖਿਆ, ਕਿਉਂਕਿ ਅਸ਼ਟਪਦੀ ਰੂਪਕ ਹੈ ਅੱਜ ਦਾ ਹੁਕਮ। ਆਪ ਸਾਰੇ ਰੋਜ਼ਾਨਾ ਇਹ ਬਚਨ ਸੁਣਦੇ ਹੋ, ਥਾਂ ਪੁਰ ਥਾਂ ਜਿੱਥੇ ਗੁਰਸਿੱਖ ਗੁਰਮਤ ਕਥਾ ਵਿਚਾਰ ਕਰਦੇ ਨੇ ਕਿ ਗੁਰਮਤ ਦਾ ਇਹ ਸਿਧਾਂਤ ਹੈ ਕਿ ਪਾਰ ਬ੍ਰਹਮ ਪਰਮੇਸ਼ਵਰ ਦੇ ਵਿੱਚ ਅਭੇਦਤਾ ਵੀ ਉਹਦੇ ਘਰ ਵਿੱਚ ਜਾਣ ਲਈ ਗੁਰਪ੍ਰਸਾਦ ਗੁਰੂ ਦੀ ਕਿਰਪਾ ਹੋਣੀ ਅਤ ਲਾਜ਼ਮੀ ਹੈ। ਕਿਉਂਕਿ ਸਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਾਰ ਵਾਰ ਸਤਿਗੁਰੂ ਗੁਰਪ੍ਰਸਾਦ ਗੁਰਪ੍ਰਸਾਦੀ ਇਸ ਦਾ ਜ਼ਿਕਰ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਹੀ ਜੋ ਸਤਿਗੁਰੂ ਹੈ ਉਸ ਦੀ ਪਰਿਭਾਸ਼ਾ ਕਹਿ ਲਓ ਜਾਂ ਸਤਿਗੁਰੂ ਜੀ ਕੌਣ ਨੇ ਉਸ ਸੰਬੰਧ ਵਿੱਚ ਵੀ ਬਖਸ਼ਿਸ਼ ਕੀਤੀ ਹੈ। ਜਿਵੇਂ ਅਸੀਂ ਬਾਣੀ ਦਾ ਪਾਠ ਕਰਨੇ ਹਾਂ ਕਿ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਜਿਸ ਨੇ ਸਤ ਪੁਰਖ ਨੂੰ ਪਾਰ ਬ੍ਰਹਮ ਪਰਮੇਸ਼ਵਰ ਅਕਾਲ ਪੁਰਖ ਨੂੰ ਜਾਣ ਲਿਆ ਹੈ। ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ। ਐਸੇ ਸਤਿਗੁਰੂ ਉਹਨਾਂ ਦੀ ਸੰਗਤ ਕਰਨ ਦੇ ਲਈ, ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਉਹਨਾਂ ਦਾ ਵੀ ਉਧਾਰ ਹੋ ਗਿਆ। ਉਂਝ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿਨ੍ਹਾਂ ਪਵਿੱਤਰ ਸਰੀਰਾਂ ਵਿੱਚ ਦੇਹਾਂ ਵਿੱਚ ਗੁਰੂ ਜੋਤ ਦਾ ਵਰਤਾਰਾ ਵਰਤਿਆ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਹਨਾਂ ਨੂੰ ਵੀ ਅਸੀਂ ਸਤਿਗੁਰੂ ਰੂਪ ਵਿੱਚ ਸਵੀਕਾਰਨੇ ਹਾਂ। ਜਿਵੇਂ ਮਹਾਰਾਜ ਜਿਹਦੇ ਅਸੀਂ ਬਚਨ ਪੜ੍ਹਨੇ ਹਾਂ, ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਉੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਲਈ ਸ਼ਬਦ ਸਤਿਗੁਰੂ ਵਰਤਿਆ ਹੈ। ਗੁਰੂ ਰਾਮਦਾਸ ਜੀ ਦੇ ਬਚਨ ਰੋਜ਼ ਪੜ੍ਹੇ ਜਾ ਰਿਹਾ, ਤੂੰ ਸਤਿਗੁਰ ਚੋਂ ਜੁਗੀ ਆਪ ਆਪੇ ਪਰਮੇਸ਼ਰ, ਇਹ ਵੀ ਸਤਿਗੁਰੂ ਸ਼ਬਦ ਅਰਥੀ ਅਸੀਂ ਵਰਤ ਰਹੇ ਹਾਂ। ਮੇਰੇ ਕਹਿਣ ਤੋਂ ਮੁਰਾਦ ਬਾਣੀ ਵਿੱਚ ਜਿਨ੍ਹਾਂ ਨੇ ਸ਼ਬਦ ਰੂਹਾਨੀ ਗਿਆਨ ਦਾ ਭੰਡਾਰਾ ਦਿੱਤਾ, ਉਸ ਪਵਿੱਤਰ ਦੇਹ ਦਾ ਜੋ ਨਾਮ ਹੈ ਉਸ ਲਈ ਵੀ ਅਸੀਂ ਸਤਿਗੁਰੂ ਸ਼ਬਦ ਵਰਤਨੇ ਆ। ਉਂਝ ਆਦਿ ਗੁਰੂ ਜੀ ਨੇ ਆਰੰਭ ਦੇ ਵਿੱਚ ਹੀ ਇਹ ਸ਼ਬਦ ਕਹਿ ਦਿੱਤੇ, ਜਦੋਂ ਪ੍ਰਸ਼ਨ ਪੈਦਾ ਹੋਇਆ ਕਵਨ ਮੂਲ ਕਵਨ ਮਤ ਮੇਲ ਵੇਲਾ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ, ਮਹਾਰਾਜ ਜੀ ਨੇ ਸ਼ਬਦ ਬਖਸ਼ ਕੀਤੇ ਪਵਨ ਆਰੰਭ ਸਤਿਗੁਰੂ ਮਤ ਵੇਲਾ ਸ਼ਬਦ ਗੁਰੂ ਸੁਰਤ ਤੂੰ ਚੇਲਾ। ਮੇਰੇ ਕਹਿਣ ਤੋਂ ਮੁਰਾਦ ਸਤਿਗੁਰੂ ਸ਼ਬਦ ਬਾਣੀ ਲਈ ਵੀ ਆਇਆ ਹੈ। ਅਸੀਂ ਸਤਿਗੁਰੂ ਦਾ ਬਚਨ ਪੜ੍ਹਨੇ ਹਾਂ ਨਾ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ। ਸਿਰਫ ਆਰੰਭ ਵਿੱਚ ਕਿ ਸਤਿਗੁਰੂ ਦੀ ਬੜੀ ਵੱਡੀ ਮਹਾਨਤਾ ਹੈ। ਉਂਝ ਸਤਿਗੁਰੂ ਲਈ ਕਈ ਸੰਸਾਰੀ ਸ਼ਬਦ ਵੀ ਵਰਤੇ ਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਲਈ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਦੀ ਇੱਕ ਘਟਨਾ ਹੈ, ਅਕਸਰ ਗੁਰਮੁਖ ਪਿਆਰੇ ਸਤਿਗੁਰੂ ਜੀ ਦੀ ਗੱਲ ਕਰਨ ਲੱਗਿਆਂ ਇਸ ਘਟਨਾ ਦਾ ਜ਼ਿਕਰ ਕੀਤਾ ਜਾਂਦਾ ਹੈ, ਕਿਉਂਕਿ ਉਂਝ ਤੁਸੀਂ ਦੇਖੋਗੇ ਇਸ ਭਾਰਤ ਦੀ ਧਰਤੀ ਤੇ ਗੁਰੂ ਸ਼ਬਦ ਅਨੇਕਾਂ ਬੰਦਿਆਂ ਵਾਸਤੇ ਵਰਤਿਆ ਜਾਂਦਾ ਹੈ। ਜਿਵੇਂ ਮੰਨ ਲਓ ਕਿਸੇ ਤੋਂ ਕੋਈ ਹੁਨਰ ਸਿੱਖਿਆ ਹੈ ਤੇ ਕਈ ਵਾਰੀ ਸੱਜਣ ਇਹ ਕਹਿੰਦੇ ਨੇ ਇਹ ਮੇਰਾ ਗੁਰੂ ਹੈ, ਇਹਨੇ ਮੈਨੂੰ ਆਹ ਚੀਜ਼ ਸਿਖਾਈ ਹੈ। ਅਸੀਂ ਦੇਖ ਰਹੇ ਹਾਂ ਇਸ ਧਰਤੀ ਦੇ ਉੱਤੇ ਜਿਨ੍ਹਾਂ ਤੋਂ ਵਿੱਦਿਆ ਪੜ੍ਹੀ ਜਾਂਦੀ ਸੀ ਉਹਨਾਂ ਦੇ ਵੀ ਸ਼ਬਦ ਵਰਤੇ ਜਾਂਦੇ ਸਨ, ਇਹ ਮੇਰਾ ਵਿੱਦਿਆ ਗੁਰੂ ਹੈ। ਗੁਰੂ ਸ਼ਬਦ ਬਹੁਤ ਜ਼ਿਆਦਾ ਵਰਤਿਆ ਜਾਂਦਾ, ਪਰ ਗੁਰਮਤ ਨੇ ਇਸ ਗੱਲ ਦਾ ਨਖੇੜਾ ਕਰ ਦਿੱਤਾ ਹੈ ਕਿ ਗੁਰਮਤ ਦੀ ਰੋਸ਼ਨੀ ਵਿੱਚ ਸਤਿਗੁਰੂ ਕੀ ਹੈ। ਜਿਵੇਂ ਇਹ ਸ਼ਬਦ ਨੂੰ ਜੇ ਅਸੀਂ ਦੇਖੀਏ, ਜਿਵੇਂ ਉਹਨੇ ਅਰਜ਼ ਕੀਤੀ ਸਤਿ ਪੁਰਖ ਜਿਨ ਜਾਣਿਆ, ਉਸ ਤੋਂ ਇਲਾਵਾ ਸਤਿਗੁਰੂ ਜੀ ਬਾਣੀ ਵਿੱਚ ਇਹ ਬਚਨ ਕਰਦੇ ਆ ਕਿ ਗੁਰ ਕਰਤਾ ਗੁਰ ਕਰਨੇ ਜੋਗ ਇਹ ਸਮਰੱਥ ਸਤਿਗੁਰੂ ਦੀ ਰਹਿਮਤ ਹੈ। ਸਤਿਗੁਰੂ ਜੀ ਕਰਤੇ ਨੇ, ਹਜ਼ੂਰ ਸਭ ਕੁਝ ਕਰਨ ਦੇ ਜੋਗ ਨੇ, ਸਮਰੱਥ ਨੇ, ਉਹਨਾਂ 'ਚ ਕੋਈ ਸ਼ਕਤੀ ਕੋਈ ਬਲ ਘੱਟ ਨਹੀਂ। ਗੁਰ ਕਰਤਾ ਗੁਰ ਕਰਨੇ ਜੋਗ ਤੇ ਰੁਤਬਾ ਕੀ ਹੈ, ਗੁਰ ਪਰਮੇਸ਼ਰ ਹੈ ਭੀ ਹੋਗ ਕਉ ਨਾਨਕ ਪ੍ਰਭ ਇਹ ਜਨਾਈ, ਬਿਨ ਗੁਰ ਮੁਕਤ ਨਾ ਪਾਈਐ ਪਾਈ। ਗੁਰ ਕਰਤਾ ਗੁਰ ਕਰਨੇ ਜੋਗ ਮਹਾਰਾਜ ਜੀ ਨੇ ਕਿਹਾ। ਫਿਰ ਅਰਜ਼ ਹੈ, ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੁੱਛਿਆ ਸੀ, ਮਹਾਰਾਜ ਅਨੇਕਾਂ ਇਨਸਾਨ ਆਪਣੇ ਨਾਲ ਗੁਰੂ ਸ਼ਬਦ ਜੋੜਦੇ ਆ, ਅੱਜ ਵੀ ਦੇਖਦੇ ਹਾਂ ਸਤਿਗੁਰੂ ਸ਼ਬਦ ਜੋੜਿਆ ਜਾਂਦਾ ਹੈ, ਮਹਾਰਾਜ ਇਹ ਗੁਰੂ ਕਿੰਨੇ ਪ੍ਰਕਾਰ ਦੇ ਨੇ? ਮੈਂ ਜ਼ਿਆਦਾ ਡੀਟੇਲ 'ਚ ਨਹੀਂ, ਸਿਰਫ ਸੰਖੇਪ ਮਾਤਰ, ਤੇ ਅਸ਼ਟਮ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੀ ਸਰਕਾਰ, ਉਹਨਾਂ ਨੇ ਕਿਹਾ ਭਾਈ ਸਿੱਖੋ ਗੁਰੂਆਂ ਦੀਆਂ ਚਾਰ ਸ਼੍ਰੇਣੀਆਂ ਨੇ। ਪਹਿਲਾ ਸ਼ਬਦ ਵਰਤਿਆ ਭ੍ਰਿੰਗੀ ਗੁਰੂ, ਦੂਸਰਾ ਸ਼ਬਦ ਵਰਤਿਆ ਬਾਵਨ ਚੰਦਨ ਗੁਰੂ, ਤੀਸਰਾ ਸ਼ਬਦ ਵਰਤਿਆ ਜੀ ਪਾਰਸ ਗੁਰੂ, ਤੇ ਚੌਥੀ ਸ਼੍ਰੇਣੀ ਹੈ ਦੀਪਕ ਗੁਰੂ। ਮਹਾਰਾਜ ਇਸ ਦਾ ਖੁਲਾਸਾ ਜਾਂ ਇਹਦਾ ਥੋੜਾ ਜਿਹਾ ਵਿਸਤਾਰ ਕਰੋ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਭ੍ਰਿੰਗੀ ਗੁਰੂਆਂ ਦੀ ਉਹ ਸ਼੍ਰੇਣੀ ਹੈ ਕਿ ਜਿਵੇਂ ਆ ਭ੍ਰਿੰਗੀ ਕੀੜਾ ਖਾਸ ਕਿਸਮ ਦੇ ਕੀੜਿਆਂ ਨੂੰ ਪਕੜ ਕੇ ਲਿਆਉਂਦਾ ਤੇ ਆਪਣੀ ਥਾਂ ਤੇ ਉਹਨਾਂ ਦੇ ਮੂੰਹ ਦੇ ਕੋਲ, ਉਹਨਾਂ ਕੋਲ ਆਪਣੇ ਮੂੰਹ ਚੋਂ ਉਹ ਜਾਂ ਉਹਦੀ ਜਿਹੜੀ ਧੁਨੀ ਹੈ ਜਾਂ ਨਾਦ ਹੈ ਪੀ ਪੀ ਦੀ ਆਵਾਜ਼ ਨਾਲ ਉਹਨਾਂ ਕੀੜਿਆਂ ਨੂੰ ਆਪਣੀ ਵਰਗੀ ਆਵਾਜ਼ ਦੇ ਦਿੰਦਾ ਹੈ। ਪਰ ਭ੍ਰਿੰਗੀ ਕੀੜਾ ਹਰ ਕੀੜੇ ਨੂੰ ਆਪਣੀ ਆਵਾਜ਼ ਨਹੀਂ ਦੇ ਸਕਦਾ। ਕਹਿਣ ਲੱਗੇ ਭ੍ਰਿੰਗੀ ਗੁਰੂ ਉਹ ਨੇ ਜਿਹੜੇ ਖਾਸ ਜਾਤ ਖਾਸ ਸ਼੍ਰੇਣੀਆਂ ਦੇ ਲੋਕਾਂ ਨੂੰ ਆਪਣਾ ਉਪਦੇਸ਼ ਦਿੰਦੇ ਨੇ, ਪਰ ਸਮੁੱਚੀ ਮਾਨਵਤਾ ਲਈ ਨਹੀਂ। ਭਾਵ ਅਰਥ ਇਹ, ਦੂਸਰਾ ਮਹਾਰਾਜ ਜੀ ਕਹਿੰਦੇ ਆ ਕਿ ਬਾਵਨ ਚੰਦਨ ਗੁਰੂ ਹੈ ਕਿ ਜਿਵੇਂ ਚੰਦਨ ਦਾ ਰੁੱਖ ਬਾਵਨ ਚੰਦਨ ਉਹ ਆਪਣੀ ਸੁਗੰਧੀ ਦਿੰਦਾ ਹੈ, ਉਹ ਸੁਗੰਧੀ ਦੂਸਰਿਆਂ ਵਿੱਚ ਵੀ ਭਰ ਦਿੰਦਾ ਹੈ, ਪਰ ਵਾਂਸ ਵਰਗਾ ਰੁੱਖ ਉਹਦੇ ਨੇੜੇ ਰਹਿ ਕੇ ਵੀ ਸੁਗੰਧਿਤ ਨਹੀਂ ਹੁੰਦਾ। ਦੂਸਰੇ ਇਹ ਨੇ ਕਿ ਬਾਵਨ ਚੰਦਨ ਗੁਰੂ ਦੀ ਤਰ੍ਹਾਂ ਕੁਝ ਕੁ ਨੂੰ ਤਬਦੀਲ ਕਰ ਸਕਦੇ ਆ ਪਰ ਸਭਨਾਂ ਨੂੰ ਨਹੀਂ। ਤੀਸਰਾ ਬਚਨ ਕਿ ਪਾਰਸ ਗੁਰੂ, ਕਿ ਜਿਵੇਂ ਪਾਰਸ ਅੱਠ ਧਾਤਾਂ ਨੂੰ ਛੂ ਜਾਏ ਤੇ ਉਹ ਸੋਨਾ ਬਣ ਜਾਂਦੀਆਂ ਨੇ, ਪਰ ਗੁਰਮੁਖੋ ਪਾਰਸ ਕਿਸੇ ਧਾਤ ਨੂੰ ਛੂਣ ਤੋਂ ਬਾਅਦ ਆਪਣੇ ਵਰਗਾ ਪਾਰਸ ਨਹੀਂ ਬਣਾ ਸਕਦਾ ਕਿ ਉਹ ਪਾਰਸ ਕਿਸੇ ਹੋਰ ਨੂੰ ਅੱਗੇ ਪਾਰਸ ਬਣਾ ਸਕੇ। ਇਹਦਾ ਮਤਲਬ ਪਾਰਸ ਗੁਰੂ ਉਹ ਜਿਹੜੇ ਤਬਦੀਲੀ ਜ਼ਰੂਰ ਲਿਆਉਂਦੇ ਹੋਣਗੇ, ਲਿਆਉਂਦੇ ਨੇ, ਪਰ ਆਪਣੀ ਵਰਗੀ ਤਦਰੂਪਤਾ ਅਕਰੂਪਤਾ ਇਕਰੂਪਤਾ ਇਹ ਨਹੀਂ ਦੇ ਸਕਦੇ। ਮਹਾਰਾਜ ਜੀ ਨੇ ਕਿਹਾ ਚੌਥਾ ਹੈ ਦੀਪਕ ਗੁਰੂ, ਸਮਝਣ ਲਈ ਕਿ ਦੀਪਕ ਗੁਰੂ ਜਿਵੇਂ ਇੱਕ ਦੀਵਾ ਬਲਦਾ ਹੈ, ਉਸ ਬਲਦੇ ਹੋਏ ਦੀਵੇ ਦੀ ਲਾਟ ਵਿੱਚੋਂ ਜਿਤਨੇ ਮਰਜ਼ੀ ਦੀਵੇ ਬਾਲ ਲਓ, ਇੱਕ ਬੁੱਝਿਆ ਹੋਇਆ ਦੀਵਾ ਜਲਦੇ ਹੋਏ ਦੀਵੇ ਤੋਂ ਉਹ ਵੀ ਪ੍ਰਜਵਲਿਤ ਹੋ ਜਾਂਦਾ, ਉਹ ਵੀ ਬਲ ਪੈਂਦਾ ਹੈ, ਤੇ ਉਹਨੂੰ ਬਾਅਦ ਦਸਤੂਰ ਆਪਣੇ ਅੰਦਰ ਵੀ ਉਹ ਦੀਵੇ ਦੇ ਜੋਤ ਬਲ ਰਹੀ ਹੈ, ਦੂਸਰੇ ਅੰਦਰ ਵੀ ਜੋਤ ਬਾਲ ਦਿੱਤੀ, ਜਿਵੇਂ ਉਹਨੇ ਦੂਜੇ ਵਿੱਚ ਆਪਣੀ ਜੋਤ ਬਾਲੀ ਉਹਨੂੰ ਸਮਰੱਥਾ ਦੇ ਦਿੱਤੀ, ਉਹ ਹੋਰਨਾਂ ਵਿੱਚ ਵੀ ਜੋਤ ਬਾਲ ਸਕਦਾ ਹੈ। ਕਹਿਣ ਲੱਗੇ ਭਾਈ ਸਿੱਖੋ, ਦੀਪਕ ਗੁਰੂ ਹੋਵੇ ਜਿਨ੍ਹਾਂ ਅੰਦਰ ਆਪ ਪਰਮ ਪਿਤਾ ਪਰਮਾਤਮਾ ਦੀ ਰਹਿਮਤ ਉਹ ਜੋਤ ਸ਼ਬਦ ਦਾ ਪ੍ਰਕਾਸ਼ ਹੈ, ਤੇ ਜਦੋਂ ਉਹਨਾਂ ਦੀ ਸੋਭਤ ਵਿੱਚ ਕੋਈ ਆਉਂਦਾ ਹੈ ਆਪਣੇ ਅੰਦਰ ਵਾਲੇ ਰੂਹਾਨੀ ਪ੍ਰਕਾਸ਼ ਨੂੰ ਬਾਅਦ ਦਸਤੂਰ ਰੱਖਦਿਆਂ ਜਿਵੇਂ ਆਪਣੀ ਜੋਤ ਹੈ, ਸੱਚ ਇਵੇਂ ਦੂਜੇ ਵਿੱਚ ਵੀ ਜੋਤ ਜਗਾ ਦਿੰਦੇ ਨੇ, ਉਹਨਾਂ ਨੂੰ ਦੀਪਕ ਗੁਰੂ ਕਿਹਾ ਜਾਂਦਾ ਹੈ। ਉਂਝ ਮਹਾਰਾਜ ਜੀ ਨੇ ਬਾਣੀ ਵਿੱਚ ਇਹ ਬਚਨ ਵੀ ਕਹੇ ਕਿ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਉੱਥੇ ਬਲਿਓ ਚਿਰਾਗ ਵਰਤਿਆ ਹੈ, ਸਤਿਗੁਰਾਂ ਦਾ ਇੱਕ ਬਚਨ ਹੋਰ ਹੈ ਕਿ ਮਹਾਰਾਜ ਜੀ ਕਹਿੰਦੇ ਆ ਕਿ ਗੁਰਦਾਤਾ ਗੁਰ ਹਿਵੈ ਕਰ ਗੁਰ ਦੀਪਕ ਧਿਓ ਲੋਏ। ਸਤਿਗੁਰੂ ਦਾਤਾ ਹੈ, ਸਤਿਗੁਰੂ ਠੰਡ ਦੇ ਘਰ ਨੇ, ਤੇ ਗੁਰਮੁਖੋ ਗੁਰੂ ਦੀਵੇ ਦੀ ਤਰ੍ਹਾਂ ਨੇ। ਆਮ ਦੀਵੇ ਦੀ ਜਿਹੜੀ ਰੋਸ਼ਨੀ ਹੈ ਚਲੋ ਉਹਦੀ ਸੀਮਾ, ਪਰ ਗੁਰੂ ਉਹ ਦੀਪਕ ਹੈ ਜਿਹਦੀ ਰੋਸ਼ਨੀ ਸੱਚ ਇਵੇ ਤਿੰਨਾਂ ਲੋਕਾਂ ਦੇ ਵਿੱਚ ਪਸਰੀ ਹੋਈ ਹੈ। ਮੇਰੇ ਕਹਿਣ ਤੋਂ ਮੁਰਾਦ ਕਿ ਦੀਪਕ ਤੋਂ ਦੀਪਕ ਬਲਦਾ ਹੈ। ਸਤਿਗੁਰਾਂ ਨੇ ਬਾਣੀ ਚ ਕਿਹਾ, ਥੋੜੀ ਜਿਹੀ ਬੇਨਤੀ ਸੀ ਅੱਜ ਸਾਡੇ ਲਈ ਇਸ਼ਟ, ਇਸ ਗੱਲ ਨੂੰ ਫਿਰ ਬੇਨਤੀ ਕਰਾਂ, ਜੋਤ ਤੇ ਜੁਗਤ ਦੋ ਚੀਜ਼ਾਂ ਨੇ, ਇੱਕ ਹੈ ਜੋਤ ਇੱਕ ਹੈ ਜੁਗਤੀ, ਜੀਵਨ ਦਾ ਢੰਗ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਉਸ ਵੇਲੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਗੱਦੀ ਜੋਤ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਅੰਦਰ ਗਈ ਹੈ, ਕਿਉਂਕਿ ਗੁਰੂ ਸਾਹਿਬ ਜੀ ਦੇ ਘਰ ਦੇ ਰਬਾਬੀ ਜੀ ਸਨਮਾਨਯੋਗ ਰਾਏ ਬਲਵੰਡ ਜੀ ਭਾਈ ਸੱਤਾ ਜੀ ਉਹਨਾਂ ਨੇ ਆਪਣੀ ਬਾਣੀ 'ਚ ਇਹ ਬਚਨ ਵੀ ਕਹੇ ਕਿ ਜੋਤ ਸਮਾਣੀ ਜੋਤ ਮਾਹੇ ਆਪ ਆਪੇ ਸੇਤੀ ਮਿਕਿਓਨ। ਇਸ ਬੇਨਤੀ ਨੂੰ ਆਪਣੇ ਬਰਾਬਰ ਮਿਕ ਲਿਆ, ਜੋਤ ਜੋਤ ਵਿੱਚ ਲੀਨ ਹੋ ਗਈ। ਦੀਪਕ ਗੁਰੂ ਜੋ ਅਰਜ਼ ਕਰ ਰਿਹਾ, ਜੋਤ ਸਮਾਣੀ ਜੋਤ ਮਾਹੇ ਆਪ ਆਪੇ ਸੇਤੀ ਮਿਕਿਓਨ, ਸਿੱਖਾਂ ਪੁੱਤਰਾਂ ਘੋਕੈ ਸਭ ਉਮਤ ਵੇਖੋ ਜੇ ਕਿਉਂ ਜਾਂ ਸੁਧੋਸ਼ ਤਾਂ ਲੈਣਾ ਟੇਕਿਓਨ। ਇਹਦਾ ਅਰਥ ਕਿ ਗੁਰੂ ਸਾਹਿਬ ਨੇ ਉਸ ਜੋਤ ਨੂੰ ਆਪਣੇ ਬਰਾਬਰ ਮਿਕ ਲਿਆ, ਆਪਣੇ ਬਰਾਬਰ ਬਣਾ ਲਿਆ। ਸਾਧ ਸੰਗਤ ਜੀ, ਸਤਿਗੁਰਾਂ ਨੇ ਕਿਰਪਾ ਕੀਤੀ, ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਾ ਜੀ, ਇਹ ਸਾਡੇ ਇਸ਼ਟ ਨੇ, ਜੋਤ ਇਹਨਾਂ ਵਿੱਚ ਵਿਦਮਾਨ ਹੈ। ਤੇ ਧੰਨ ਗੁਰੂ ਸਾਹਿਬ ਜੀ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਮੇਰ ਕੀਤੀ, ਜਿਹੜੀ ਜੁਗਤ ਹੈ ਪਿਆਰਿਓ ਉਹ ਪੰਜਾਂ ਪਿਆਰਿਆਂ ਦੇ ਵਿੱਚ ਟਿਕਾ ਦਿੱਤੀ। ਅੱਜ ਵੀ ਅਸੀਂ ਦੇਖਦੇ ਹਾਂ ਕਿ ਪੰਜ ਗੁਰੂ ਕੇ ਉਹ ਸਿੰਘ ਜਿਹੜੇ ਨਿਤਨੇਮੀ ਨੇ, ਅੰਮ੍ਰਿਤਧਾਰੀ ਨੇ, ਜੀਵਨ ਜਿਹੜੇ ਕਮਾਉਂਦੇ ਨੇ ਸ਼ਬਦ ਦੀ ਰੋਸ਼ਨੀ 'ਚ, ਹੁਕਮੀ ਬੰਦੇ ਬਣ ਕੇ ਗੁਰੂ ਦੀ ਕਾਰ ਕਮਾਉਂਦੇ ਨੇ। ਅੱਜ ਵੀ ਗੁਰਮਤ ਵਿੱਚ ਜਦੋਂ ਗੁਰੂ ਦੀਖਿਆ ਦਿੱਤੀ ਜਾਂਦੀ ਹੈ, ਜਾਂ ਇਹਨੂੰ ਕਹੋ ਕਿ ਨਾਮ ਦ੍ਰਿੜ ਕਰਾਇਆ ਜਾਂਦਾ ਹੈ, ਕਿਉਂਕਿ ਬਹੁਤ ਜ਼ਰੂਰੀ ਸੀ। ਸਤਿਗੁਰੂ ਦੀ ਗੱਲ ਕਰਦੇ ਹਾਂ ਕਿ ਮਹਾਰਾਜ ਉਸ ਵਕਤ ਪੰਜ ਪਿਆਰੇ ਸਾਹਿਬ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਤਿਗੁਰਾਂ ਦੀ ਦਿੱਤੀ ਹੋਈ ਜੋ ਅੰਮ੍ਰਿਤ ਦੀ ਦਾਤ ਹੈ, ਅੰਮ੍ਰਿਤ ਤਿਆਰ ਕਰਕੇ ਪੰਜੇ ਜਗਿਆਸੂਆਂ ਨੂੰ ਅੰਮ੍ਰਿਤ ਪਾਨ ਕਰਾਉਂਦੇ ਆ। ਸੱਚ ਇਹ ਉਸ ਵਕਤ ਜੋਤ ਤੇ ਜੁਗਤ ਦੋਨਾਂ ਦਾ ਵਰਤਾਰਾ ਸਤਿਗੁਰੂ ਦੀ ਹਜ਼ੂਰੀ ਵਿੱਚ ਵਰਤਦਾ ਹੈ। ਇਸ ਕਰਕੇ ਮੈਂ ਬੇਨਤੀ ਕੀਤੀ ਜੀ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਸਾਡੇ ਲਈ ਬਾਣੀ। ਮਹਾਰਾਜ ਜੀ ਨੇ ਵੈਸੇ ਤਾਂ ਇਹ ਪਹਿਲੇ ਜਾਂ ਦੇ ਵਿੱਚ ਵੀ ਕਹਿ ਦਿੱਤਾ, ਜਦੋਂ ਸਿੱਖ ਕਹਿੰਦੇ ਨੇ ਮਹਾਰਾਜ ਆਪ ਜੀ ਦੇ ਚਰਨਾਂ 'ਚ ਰਹਿਣਾ ਚਾਹੁੰਦੇ ਹਾਂ, ਆਪ ਜੀ ਤੋਂ ਵਿਛੜੀਏ ਨਾ। ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਬਚਨ ਕਰਦੇ ਆ ਕਿ ਦੇਹ ਦਾ ਇਹ ਕੁਦਰਤੀ ਤੌਰ ਤੇ ਵਰਤਾਰਾ ਇਹੋ ਜਿਹਾ ਸੁਭਾਅ ਹੈ, ਜਿਹੜੀ ਦੇਹ ਪੈਦਾ ਹੋਈ ਹੈ ਸਮੇਂ ਨਾਲ ਇਹਨੇ ਵਿਣਸ ਜਾਣਾ ਹੈ। ਦੇਹ ਨਾਲ ਜੁੜੋਗੇ ਤੇ ਵਿਛੋੜਾ ਪੈ ਜਾਏਗਾ, ਦੇਹ ਇੱਕ ਜਗ੍ਹਾ ਤੇ ਹੀ ਵਿਦਮਾਨ ਹੋਏਗੀ। ਤੁਸੀਂ ਸ਼ਬਦ ਨਾਲ ਜੁੜੋ ਕਿ ਸ਼ਬਦ ਵਿੱਚ ਇੰਨੀ ਕੁ ਸਮਰੱਥਾ ਹੈ ਕਿ ਤੁਸੀਂ ਜਿੱਥੇ ਵੀ ਜਾਓਗੇ ਸ਼ਬਦ ਰੂਪ ਸਤਿਗੁਰੂ ਹਰ ਵੇਲੇ ਤੁਹਾਡੇ ਨਾਲ ਹੀ ਵਰਤਣਗੇ। ਇਸੇ ਕਰਕੇ ਮਹਾਰਾਜ ਜੀ ਨੇ ਬਚਨ ਸ਼ਬਦ, ਬਚਨ ਲਫ਼ਜ਼ ਜਾਂ ਸ਼ਬਦ ਗੁਰੂ, ਇਸ ਦਾ ਜ਼ਿਕਰ ਕਰਦੇ ਹਾਂ। ਮਹਾਰਾਜ ਜੀ ਨੇ ਅੱਜ ਕਿਹਾ ਜੀ, ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਿਆ ਹੈ, ਮੈਂ ਆਰੰਭ 'ਚ ਬੇਨਤੀ ਕਰ ਰਿਹਾ ਸਤਿਗੁਰੂ, ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਿਆ ਉਹਨਾਂ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਪਾ ਸਕਦਾ। ਸਤਿਗੁਰੂ ਨੂੰ ਕਿਵੇਂ ਸੇਵਿਆ ਹੈ? ਇੱਕ ਤਾਂ ਹੈ ਆਪਣੀ ਜ਼ਬਾਨ ਤੋਂ ਸਿਫਤ ਕਰਨੀ, ਜਿਹੜੀ ਅਸੀਂ ਰੋਜ਼ਾਨਾ ਸੁਣ ਰਹੇ ਹਾਂ, ਸਿਫਤ ਕਰ ਰਹੇ ਹਾਂ। ਇੱਕ ਜ਼ਬਾਨ ਨਾਲ ਜਦੋਂ ਕੋਈ ਗੁਰੂ ਜੀ ਨੂੰ ਧੰਨ ਕਹਿੰਦਾ, ਸਿਫਤ ਕਰਦਾ, ਉਦੋਂ ਬਖਸ਼ਿਸ਼ ਵਰਦੀ ਹੈ। ਵੈਸੇ ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਆਸਾ ਕੀ ਵਾਰ ਦੀ ਪਹਿਲੀ ਪੌੜੀ ਜਿਹੜੀ ਅਸੀਂ ਪੜ੍ਹਦੇ ਹਾਂ, ਉਸ ਦੇ ਨਾਲ ਸਤਿਗੁਰਾਂ ਨੇ ਤਿੰਨ ਸਲੋਕ ਦਰਜ ਕੀਤੇ ਆ। ਪਹਿਲਾ ਸਲੋਕ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੈ, ਦੂਸਰਾ ਸਲੋਕ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਹੈ, ਤੇ ਤੀਸਰਾ ਸਲੋਕ ਫਿਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਹੈ। ਤੇ ਤਿੰਨਾਂ ਸਲੋਕਾਂ ਦਾ ਜਦੋਂ ਪਾਠ ਕਰੀਏ ਗੁਰਮੁਖੋ, ਉੱਥੇ ਵੀ ਪ੍ਰਕਰਨ ਗੁਰੂ ਵਾਲਾ, ਸਤਿਗੁਰੂ ਵਾਲਾ ਹੀ ਚੱਲਦਾ ਹੈ। ਉਸ ਵਿੱਚ ਗੁਰੂ ਕੀ ਵਡਿਆਈ, ਉਸ ਵਿੱਚ ਸਤਿਗੁਰੂ ਤੋਂ ਬਿਨਾਂ ਬੰਦੇ ਦਾ ਹਾਲ ਕੀ ਹੈ, ਇਸ ਦਾ ਜ਼ਿਕਰ ਕੀਤਾ। ਚਲੋ ਇਹ ਰੋਜ਼ ਆਪ ਸੁਣਦੇ ਹੋ ਕਿ ਬਲਖਾਰੀ ਗੁਰ ਆਪਣੇ, ਦੋ ਖਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤਣਾ ਲਾਗੀ। ਵਾਹ, ਸਿੱਧੀ ਬਾਤ ਜੀ, ਮੈਂ ਆਪਣੇ ਸਤਿਗੁਰੂ ਤੋਂ ਇੱਕ ਦਿਨ ਵਿੱਚ ਸੈਂਕੜੇ ਵਾਲੀ ਕੁਰਬਾਨ ਜਾਣਾ, ਬਲਖਾਰ ਜਾਣਾ। ਬਲਖਾਰੀ ਗੁਰ ਆਪਣੇ, ਦੋ ਖਾੜੀ ਸਦਵਾਰ, ਜਿਨ ਮਾਨਸ ਤੇ ਜਿਸ ਨੇ ਮਨੁੱਖ ਤੋਂ ਦੇਵਤੇ ਬਣਾ ਦਿੱਤਾ, ਦੈਵੀ ਗੁਣਾਂ ਨਾਲ ਭਰਪੂਰ ਕਰ ਦਿੱਤਾ। ਤੇ ਮਹਾਰਾਜ ਕਹਿੰਦੇ ਕਰਤਣਾ ਲਾਗੀ ਬਾਰ, ਉਸ ਦੈਵੀ ਗੁਣਾਂ ਨਾਲ ਭਰਪੂਰ ਕਰਦਿਆਂ, ਰੂਹਾਨੀ ਪ੍ਰਕਾਸ਼ ਨਾਲ ਭਰਪੂਰ ਕਰਦਿਆਂ ਸਤਿਗੁਰੂ ਨੂੰ ਦੇਰੀ ਨਹੀਂ ਲੱਗੀ, ਕੋਈ ਸਾਲ ਦੋ ਸਾਲ ਨਹੀਂ। ਦੈਵੀ ਗੁਣਾਂ ਨਾਲ ਭਰਪੂਰ ਕਰਦਿਆਂ ਪੂਰਾ ਗੁਰ ਅਖੋ ਜਾਂ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ। ਦੇਰੀ ਨਹੀਂ, ਸੁੱਕੇ ਖਰੇ ਕੀਏ ਖਿਨਮਾਹੇ, ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਏ। ਫਿਰ ਬੇਨਤੀ ਜੀ, ਪਹਿਲਾ ਬਚਨ ਕਿਹਾ ਕਿ ਸਮਰੱਥ ਸਤਿਗੁਰੂ, ਕੋਈ ਦੇਰ ਕੋਈ ਅੰਧੇਰ ਨਹੀਂ। ਬਲਖਾਰੀ ਗੁਰ ਆਪਣੇ, ਦੋ ਖਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤਣ ਲਾਗੀ ਵਾਰ। ਫਿਰ ਜੇਕਰ ਕੋਈ ਬੰਦਾ ਕਹੇ ਮੇਰੇ ਕੋਲ ਦਿਮਾਗੀ ਤੌਰ ਤੇ ਨੌਲੇਜ ਬਹੁਤ ਹੈ, ਮੇਰੇ ਕੋਲ ਰੂਹਾਨੀਅਤ ਗਿਆਨ ਬਾਰੇ ਬੜੀ ਜਾਣਕਾਰੀ ਹੈ ਬੋਧਕ ਤਲ ਤੇ। ਮਹਾਰਾਜ ਫਿਰ ਅੱਗੇ ਬਚਨ ਕਰਦੇ ਆ, ਹਜ਼ੂਰ ਜੀ ਨੇ ਉਦਾਹਰਨ ਪਾਵੇਂ ਪ੍ਰਕਾਸ਼ ਦੀ ਦਿੱਤੀ, ਸੂਰਜ ਦਾ ਪ੍ਰਕਾਸ਼, ਚੰਦਰਮਾ ਦੀ ਚਾਨਣੀ। ਹਜ਼ੂਰ ਕਹਿੰਦੇ ਜੇ 100 ਚੰਦਾ ਉਗਲ ਹੈ, ਸੂਰਜ ਚੜ੍ਹੈ 1000, ਏਤੇ ਚਾਨਣ ਖੁੰਦਿਆਂ ਗੁਰਬਿਨ ਘੋਰ ਅੰਧਾਰ। ਇੰਨਾ ਪ੍ਰਕਾਸ਼ ਹੋਣ ਦੇ ਬਾਵਜੂਦ ਵੀ ਜੇ ਸਤਿਗੁਰੂ ਵਾਲੇ ਨਹੀਂ, ਤੇ ਗੁਰਮੁਖੋ ਜਿੰਨੇ ਮਰਜ਼ੀ ਬਾਹਰ ਦੇ ਚਾਨਣ ਦੀ ਬਾਤ ਕਰ, ਅੰਦਰ ਦਾ ਹਨੇਰਾ ਕੇਵਲ ਸਤਿਗੁਰ ਪ੍ਰਸਾਦ ਨਾਲ ਹੀ ਦੂਰ ਹੁੰਦਾ ਹੈ। ਇਹ ਦੂਸਰਾ ਬਚਨ ਕਹਿ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ। ਤੀਸਰਾ ਬਚਨ ਗੁਰੂ ਨਾਲ ਸੰਬੰਧ ਜੋ ਹੈ ਉਸ ਵਿੱਚ ਕਈ ਵਾਰੀ ਇਨਸਾਨ ਆਪਣੇ ਅੰਦਰ ਦੀ ਚਲਾਕੀ ਚੁਸਤੀ ਇਹ ਵਰਤ ਕੇ ਕਹਿ ਦਿੰਦਾ ਹੈ ਕਿ ਦੇਖੋ ਜੀ ਮੇਰੇ ਕੋਲ ਇੰਨੀ ਸਮਝ ਹੈ, ਗੁਰੂ ਧਾਰਨ ਕਰਨ ਦੀ ਕੀ ਲੋੜ। ਮੈਂ ਪਿਛਲੇ ਦਿਨ ਹੀ ਅਰਜ਼ ਕੀਤੀ, ਕਈ ਸੱਜਣ ਇਹ ਵੀ ਕਹਿੰਦੇ, ਬਾਹਰ ਇੱਕ ਪ੍ਰਸ਼ਨ ਸੀ ਵੀ ਜਿਹੜੇ ਕਰਮ ਅਸੀਂ ਅੰਮ੍ਰਿਤ ਛੱਕ ਕੇ ਕਰਨੇ ਨੇ, ਅਸੀਂ ਸੱਚ ਬੋਲਦੇ ਹਾਂ, ਅਸੀਂ ਝੂਠ ਨਹੀਂ ਬੋਲਦੇ, ਗੁਰਦੁਆਰੇ ਜਾਂਦੇ ਹਾਂ, ਕੀਰਤਨ ਸੁਣਦੇ ਹਾਂ, ਅਸੀਂ ਬਾਣੀ ਪੜ੍ਹਦੇ ਹਾਂ, ਨਾਮ ਜਪਦੇ ਹਾਂ, ਜੇ ਇਹ ਅਸੀਂ ਕਰਮ ਆਪਣੇ ਆਪ ਹੀ ਕਰੀ ਜਾਂਦੇ ਹਾਂ ਤੇ ਫਿਰ ਅੰਮ੍ਰਿਤ ਦੀ ਕੀ ਲੋੜ ਹੈ। ਕਰਮ ਤੇ ਅਸੀਂ ਕਰ ਰਹੇ ਹਾਂ। ਮੈਂ ਹੱਥ ਜੋੜ ਕੇ ਇੱਕ ਬੇਨਤੀ ਕੀਤੀ ਸੀ, ਠੀਕ ਹੈ ਤੁਸੀਂ ਕਰਮ ਕਰ ਰਹੇ ਹੋ, ਪਰ ਇਹ ਗੱਲ ਯਾਦ ਰੱਖਿਓ ਕਿ ਆਪਣਾ ਕੀਤਾ ਹੋਇਆ ਕਰਮ ਓਨੀ ਦੇਰ ਤੱਕ ਫਲੀਭੂਤ ਨਹੀਂ ਹੋਣਾ ਜਿੰਨੀ ਦੇਰ ਤੱਕ ਸਤਿਗੁਰੂ ਦਾ ਪ੍ਰਸਾਦ ਨਾ ਮਿਲੇ। ਗੁਰੂ ਦੀ ਨਜ਼ਰ ਤੋਂ ਬਿਨਾਂ ਨਹੀਂ, ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ, ਕਿਉਂਕਿ ਉਸ ਦੀ ਬਖਸ਼ਿਸ਼ ਹੀ ਸਾਡੇ ਜੀਵਨ ਨੂੰ ਪਾਰ ਕਰਦੀ। ਆਪਣੇ ਕਰਮ ਕਰਦਿਆਂ ਕਈ ਵਾਰੀ ਚੰਗੇ ਕਰਮਾਂ ਵਿੱਚੋਂ ਵੀ ਅੰਗ ਬੁੱਧ ਪੈਦਾ ਹੋ ਜਾਂਦੀ ਹੈ ਤੇ ਸਤਿਗੁਰੂ ਪ੍ਰਸਾਦ ਕਰਦੇ ਆ, ਮੇਰ ਕਰਦੇ ਆ, ਨਦਰ ਕਰਦੇ ਆ ਕਿ ਗੁਰੂ ਕੋਲ ਇੰਨੀ ਸਮਰੱਥਾ ਹੈ ਕਿ ਗੁਰਮੁਖੋ ਅੱਤ ਦੇ ਪਲੀਤ ਹੋਏ ਅੰਦਰ ਨੂੰ ਵੀ ਜਦੋਂ ਗੁਰ ਪ੍ਰਸਾਦ ਵਰਦਾ ਸ਼ੁੱਧ ਕਰਕੇ ਪਰਮਾਤਮਾ ਦੀ ਦਰਗਾਹ ਵਿੱਚ ਸਵੀਕਾਰ ਕਰਾ ਦਿੰਦੇ ਆ। ਇਸ ਲਈ ਇੱਕ ਹੋਰ ਬੇਨਤੀ ਬਾਣੀ ਚੋਂ ਇੱਕ ਬਚਨ ਹੈ, ਦੇਖੋ ਜਿਹੜੀ ਚੀਜ਼ ਖਰੀ ਹੈ ਉਹਦੀ ਕੀਮਤ ਹੈ। ਕਿਤੇ ਵੀ ਹੋਏਗੀ ਖਰੀ ਚੀਜ਼, ਖਰਾ ਪੈਸਾ, ਖਰਾ ਸਿੱਕਾ, ਖਰਾ ਸੋਨਾ, ਖਰੀ ਧਾਤ, ਉਹਦੀ ਕੀਮਤ ਹੈ। ਤੇ ਜਿਹੜਾ ਖੋਟਾ ਹੈ, ਜਿਸ ਵਿੱਚ ਖੋਟ ਹੈ, ਉਹਦੀ ਕੀਮਤ ਕੀ। ਇੱਥੋਂ ਤੱਕ ਕਿ ਖੋਟਾ ਸਿੱਕਾ ਕੋਈ ਚਲਾਕੀ ਨਾਲ ਬਾਜ਼ਾਰ ਵਿੱਚ ਲਾਣਾ ਜਾਏ ਤੇ ਕਾਨੂੰਨ ਤੌਰ ਤੇ ਉਸ ਬੰਦੇ ਨੂੰ ਸਜ਼ਾ ਵੀ ਹੋ ਸਕਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਮਿਹਰ ਕੀਤੀ, ਮੈਂ ਤਾਂ ਅਰਜ਼ ਕਰਨ ਲੱਗਾ, ਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ, ਆਪਣੇ ਕਰਮ ਇਕੱਲੇ ਨਹੀਂ। ਜੇ ਅਸੀਂ ਕਹੀਏ ਸਿਰਫ ਮੇਰੇ ਕਰਮਾਂ ਕਰਕੇ, ਥੋੜੀ ਜਿਹੀ ਹੋਰ ਅਰਜ਼ ਹੈ। ਇੱਕ ਮਹਾਰਾਜ ਜੀ ਦਾ ਬਚਨ ਹੁੰਦਾ ਜੀ ਗੁਰੂ ਗ੍ਰੰਥ ਸਾਹਿਬ ਚ ਭਗਤ ਕਬੀਰ ਸਾਹਿਬ ਜੀ ਦਾ, ਉਹ ਹੈ ਕਮਾਈ ਨਾਲ ਸੰਬੰਧਿਤ ਸ਼ਲੋਕ ਹੈ। ਕਬੀਰ ਮਹਿੰਦੀ ਕਰਕੇ ਘਾਲਿਆ ਆਪ ਪਿਸਾਏ ਪਿਸਾਏ, ਜਿਵੇਂ ਮਹਿੰਦੀ ਦਾ ਆ ਬੂਟਾ ਹੈ ਉਸਦੇ ਪੱਤਿਆਂ ਦੇ ਵਿੱਚ ਤਾਂ ਰੰਗ ਹੈ ਹੀ ਨਾ, ਜਦੋਂ ਪੱਤੇ ਤੋੜਨੇ ਸੁਕਾਉਣੇ ਤਾਂ ਵੀ ਉਹਦੇ ਸੁੱਕੇ ਕੋਈ ਪੱਤਿਆਂ ਵਿੱਚ ਵੀ ਉਹਦਾ ਰੰਗ ਮੌਜੂਦ ਹੈ। ਤੇ ਉਹਨੇ ਉਸੇ ਮਹਿੰਦੀ ਨੂੰ ਪੀ ਕੇ ਜਦੋਂ ਆਪਾਂ ਘੋਲ ਦਿੰਦੇ ਹਾਂ, ਬੰਦਾ ਇਨਸਾਨ ਕਿਸੇ ਭਾਂਡੇ 'ਚ ਪਾਣੀ ਪਾ ਕੇ ਘੋਲ ਦਿੰਦਾ, ਰੰਗ ਤਾਂ ਫਿਰ ਵੀ ਉਹਦੇ ਵਿੱਚ ਮੌਜੂਦ ਹੈ ਨਾ, ਪਰ ਜਿਹੜਾ ਰੰਗ ਹੈ ਉਹ ਪ੍ਰਗਟ ਨਹੀਂ ਹੋ ਰਿਹਾ। ਪੱਤੇ ਵਿੱਚ ਵੀ ਸੀ, ਸੁੱਕ ਗਿਆ ਤਾਂ ਵੀ ਸੀ, ਪੀ ਦਿੱਤਾ ਤਾਂ ਵੀ ਹੈ। ਪਿਆਰਿਓ, ਰੰਗ ਤਾਂ ਹੀ ਪ੍ਰਗਟ ਹੋਵੇਗਾ ਜੇ ਕਿਸੇ ਦੇ ਪੈਰਾਂ ਦੀਆਂ ਤਲੀਆਂ, ਕਿਸੇ ਦੇ ਹੱਥਾਂ ਦੀਆਂ ਤਲੀਆਂ ਮਿਲ ਗਈਆਂ। ਬਾਬਾ ਕਬੀਰ, ਭਗਤ ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ ਆ, ਇੰਨੀ ਘਾਲਣਾ ਕੀਤੀ ਕਿ ਆਪਣੇ ਆਪ ਨੂੰ ਪੀ ਕੇ ਮਹਿੰਦੀ ਦੀ ਤਰ੍ਹਾਂ ਬਰੀ ਕਰਕੇ ਰੱਖ ਦਿੱਤਾ। ਕਬੀਰ ਸਾਹਿਬ ਦਾ ਬਚਨ, ਕਬੀਰ ਮਹਿੰਦੀ ਕਰਕੇ ਘਾਲਿਆ, ਘਾਲਣਾ ਕੀਤੀ, ਕਮਾਈ ਕੀਤੀ, ਆਪ ਪੀਸਾਏ ਪੀਸਾਏ, ਤੈਂ ਸ਼ੈ ਬਾਤ ਨਾ ਪੁੱਛਿਆ ਕਬੂ ਨਾ ਲਾਈ ਭਾਏ। ਘੁਲਿਆ ਤੇ ਹੈ, ਮਿਹਨਤ ਹੈ, ਕਰਮ ਹੈ, ਪਰ ਉਹ ਰੰਗ ਨਹੀਂ ਪ੍ਰਗਟ ਹੋ ਰਿਹਾ। ਅੱਗੇ ਫਿਰ ਇਸ ਸ਼ਲੋਕ ਦੀ ਵਿਆਖਿਆ ਤੀਸਰੇ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਉਹ ਕਰਦੇ ਆ, ਨਾਨਕ ਮਹਿੰਦੀ ਕਰਕੇ ਰੱਖਿਆ ਸੋ ਸੌ ਨਦਰ ਕਰੇ। ਫਿਰ ਬੇਨਤੀ ਹੈ ਕਿ ਨਦਰ ਹੋਵੇਗੀ ਤੇ ਰੰਗ ਉਗੜ ਕੇ ਬਾਹਰ ਆਉਣਾ ਹੈ। ਆਪਣੇ ਕਰਮ ਤਾਂ ਫਲੀ ਪੂਤ ਨੇ ਜੇ ਉਹਦੀ ਕਰਮ ਉਹਦੀ ਬਖਸ਼ਿਸ਼ ਹੈ ਤਾਂ ਕਬੀਰ ਮਹਿੰਦੀ ਕਰਕੇ ਘਾਲਿਆ। ਗੁਰੂ ਅਮਰਦਾਸ ਸੱਚੇ ਪਿਤਾ ਜੀ ਕਹਿੰਦੇ ਨੇ ਨਾਨਕ ਮਹਿੰਦੀ ਕਰਕੇ ਰੱਖਿਆ ਸੋ ਸੋ ਨਦਰ ਕਰੇ ਆਪੇ ਪੀਸੈ ਆਪੇ ਘਸੈ ਆਪੇ ਹੀ ਲਾਏ ਲਏ ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਪੈਂਦੇ। ਹਰ ਹਜ਼ੂਰ ਦੀ ਅਸੀਂ ਗੁਰਪ੍ਰਸਾਦ ਮੰਗਣੀ ਨਦਰ ਮੰਗਣੀ ਹੈ। ਖੈਰ ਮੈਂ ਫਿਰ ਬੇਨਤੀ ਕਰਾਂ ਕਿ ਗੁਰੂ ਤੋਂ ਕੁਰਬਾਨ ਜਾਣਾ, ਪਰ ਜਦੋਂ ਕੋਈ ਇਨਸਾਨ ਇਹ ਚਲਾਕੀ ਵਰਤਦਾ ਕਿ ਗੁਰੂ ਦੀ ਕੀ ਲੋੜ, ਮਹਾਰਾਜ ਸੱਚੇ ਪਾਤਸ਼ਾਹ ਆਦਿ ਗੁਰੂ ਜੀ ਬਚਨ ਕਰਦੇ ਆ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਿਲ ਬਵਾੜ ਜਿਉਂ ਸੁਣੇ ਅੰਦਰ ਖੇਤ। ਜਿਹੜੇ ਮਨ ਕਰਕੇ ਚਲਾਕੀ ਵਰਦੇ ਨੇ ਗੁਰੂ ਜੀ ਨੂੰ ਭਾਵਨਾ ਨਾਲ ਚੇਤੇ ਨਹੀਂ ਕਰਦੇ ਸੇਵਦੇ ਨੇ ਕਿ ਉਹਨਾਂ ਦੀ ਖਾਲਤ ਉਸ ਬਵਾੜ ਤਿਲ ਦੀ ਤਰ੍ਹਾਂ ਹੈ ਕਿ ਜਿਹੜਾ ਪ੍ਰਫੁੱਲਤ ਹੋਇਆ, ਪਰ ਸੱਚ ਇਹਵੇ ਕਿ ਉਹਦੀਆਂ ਫਲੀਆਂ ਵਿੱਚ ਜਦੋਂ ਕੱਚਾ ਦੋਧਾ ਹੈ ਅਜੇ ਪੱਕਿਆ ਨਹੀਂ ਉਹ ਸੜ ਗਿਆ ਫਲੀਆਂ ਦੇ ਵਿੱਚ ਹੀ ਬਵਾੜ ਤਿਲ ਸੜਿਆ ਹੋਇਆ ਤਿਲ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਿਲ ਬਵਾੜ ਜੋ ਸੁਣਿਆ ਅੰਦਰ ਖੇਤ ਖੇਤੇ ਅੰਦਰ ਛੁੱਟੀਆਂ ਕਹੋ ਨਾਨਕ ਸੌ ਨਾਹ ਫਲੀਏ ਫੁੱਲੀਆਂ ਬਪੜੇ ਬਾਹਰ ਕੱਦ ਕਾਠ ਬਣਿਆ ਸਭ ਕੁਝ ਤਿਲਾਂ ਨੂੰ ਪਾਣੀ ਵੀ ਮਿਲਿਆ ਖਾਦ ਵੀ ਮਿਲੀ ਧੁੱਪ ਵੀ ਮਿਲੀ, ਪਰ ਗੁਰਮੁਖੋ ਜਦੋਂ ਪੁੱਗਣ ਦਾ ਵੇਲਾ ਆਇਆ ਜਦੋਂ ਮਾਲਕ ਦੇ ਘਰ ਵਿੱਚ ਪ੍ਰਵਾਨ ਹੋਣ ਦਾ ਵੇਲਾ ਆਇਆ ਇੰਨੇ ਫੁੱਲ ਫਲਣ ਤੋਂ ਬਾਅਦ ਵੀ ਸਵਾਲ ਬਣ ਕੇ ਰਹਿ ਗਏ। ਮਹਾਰਾਜ ਬਚਨ ਕਰਦੇ ਨੇ ਫਲੀਏ ਫੁੱਲੀਆਂ ਬਪੜੇ ਤੀ ਤਨ ਵਿੱਚ ਸਵਾਹ। ਮੈਂ ਆਪ ਨੂੰ ਬੇਨਤੀ ਕਰਾਂਗਾ ਇਸ ਤੋਂ ਅਗਲੀ, ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਿਆ ਆ ਪਿਛਲੇ ਦਿਨਾਂ ਤੋਂ, ਅਸੀਂ ਧੰਨ ਗੁਰੂ ਰਾਮਦਾਸ ਜੀ ਦੀਆਂ ਸਿਫਤਾਂ ਕਰ ਰਹੇ ਹਾਂ। ਇੱਕ ਬਚਨ ਗੁਰੂ ਦੀ ਗੁਰੂ ਨੂੰ ਸੇਵਨ ਨਾਲ ਗੁਰੂ ਜੀ ਨੂੰ ਚੇਤੇ ਕਰਨ ਨਾਲ ਕਿਹੜੇ ਵਿਘਨ ਦੂਰ ਹੁੰਦੇ ਨੇ ਤੇ ਕੀ ਮੇਰ ਮਿਲਦੀ ਹੈ। ਸੋਈਆਂ ਆਪ ਸਭ ਨੂੰ ਚੇਤੇ ਤਕਰੀਬਨ ਜਿਹੜੇ ਬਾਣੀ ਪੜ੍ਹਨ ਵਾਲੇ ਆ ਉੱਥੇ ਬਚਨ ਹੈ ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿੰਨ। ਜਿੰਨੀ ਸਤਿਗੁਰ ਸੇਵਿਆ ਪਿਆਰੇ, ਜਿਸ ਸਤਿਗੁਰੂ ਜੀ ਨੂੰ ਸਿਮਰਦਿਆਂ ਯਾਦ ਕਰਦਿਆਂ ਅੰਦਰ ਦੀਆਂ ਅੱਖਾਂ ਦਾ ਜਿਹੜਾ ਹਨੇਰਾ ਹੈ ਅੰਧਕਾਰ ਹੈ, ਗਿਆਨ ਦਾ ਚਕਸ਼ੂ ਖੁੱਲਿਆ ਨਹੀਂ, ਜਿਸ ਸਤਿਗੁਰੂ ਨੂੰ ਸੇਵਦਿਆਂ ਯਾਦ ਕਰਦਿਆਂ ਇੱਕ ਖਿੰਨ ਦੇ ਵਿੱਚ ਨੇਤਰਾਂ ਦਾ ਤਿਮਰ ਹਨੇਰਾ ਦੂਰ ਹੋ ਜਾਂਦਾ ਹੈ। ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿੰਨ। ਜੇ ਸਤਿਗੁਰ ਸਿਮਰੰਤ ਹਿਰਦੈ ਕਰ ਨਾਮ ਦਿਨੋ ਦਿਨ। ਜਿਨ੍ਹਾਂ ਨੇ ਸੇਵਿਆ, ਜਿਨ੍ਹਾਂ ਨੇ ਸਮਰੱਥ ਸਤਿਗੁਰੂ ਨੂੰ ਯਾਦ ਕੀਤਾ ਦਿਨੋ ਦਿਨ। ਪਿਆਰਿਓ ਵੇਖੋ ਆ ਹੈ ਗੁਰਪ੍ਰਸਾਦ, ਆਪਣੀ ਮਿਹਨਤ ਬੰਦਾ ਕਰ ਰਿਹਾ ਨਾ, ਪਰ ਗੁਰਪ੍ਰਸਾਦ ਜਦੋਂ ਵਰਦੀ ਹੈ ਦਿਨ ਬ ਦਿਨ ਜਦੋਂ ਗੁਰੂ ਨੂੰ ਚੇਤੇ ਕਰਦਾ ਉਹਦੇ ਅੰਦਰ ਨਾਮ ਦਾ ਰੰਗ ਹੋਰ ਚੜੀ ਜਾਂਦਾ ਹੈ। ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿੰਨ। ਜੇ ਸਤਿਗੁਰ ਸਿਮਰੰਤ ਹਿਰਦੈ ਕਰ ਨਾਮ ਦਿਨੋ ਦਿਨ। ਗੁਰਮੁਖੋ ਆ ਅੰਦਰ ਸੜਿਆ ਪਿਆ ਸੱਚ ਜੇ ਤਪਸ਼ ਨਾਲ ਭਰਿਆ ਪਿਆ ਹੈ। ਮਹਾਰਾਜ ਨੇ ਅੰਦਰ ਦੀ ਅੱਗ ਦਾ ਬੜੀ ਵਾਰੀ ਜ਼ਿਕਰ ਕੀਤਾ, ਜਿੱਥੇ ਜਠਰਾਗਨ ਦਾ ਪੇਟ ਦੀ ਅੱਗ ਦਾ ਉੱਥੇ ਮਹਾਰਾਜ ਜੀ ਨੇ ਵੀ ਇੱਕ ਸ਼ਬਦ ਵਰਤਿਆ ਹੰਸ ਖੇਤ ਲੋਭ ਕੋਪ ਚਾਰੇ ਨਦੀਆਂ ਅੱਗ। ਜਿੱਥੇ ਸਰੀਰ ਵਿੱਚ ਖੂਨ ਹੈ ਮਿੱਜ ਹੈ ਅੰਦਰ ਦੇ ਪਾਠ ਨੇ ਗੁਰਮੁਖੋ ਉੱਥੇ ਅਦ੍ਰਿਸ਼ਟ ਇੱਕ ਚਾਰ ਅੱਗ ਦੀਆਂ ਨਦੀਆਂ ਦਾ ਪ੍ਰਵਾਹ ਨਿਰੰਤਰ ਚੱਲ ਰਿਹਾ ਹੈ। ਹੰਸ ਹਿੰਸਾ ਦੀ ਬਿਰਤੀ, ਚਾਹੇ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਬੋਲ ਕੇ ਮਹਾਰਾਜ ਕਹਿੰਦੇ ਇੱਕ ਹਿੰਸਾ ਖੇਤ ਦਾ ਅਰਥ ਅਮੋਹ, ਲੋਭ ਦਾ ਅਰਥ ਲਾਲਚ ਤੇ ਕੋਪ ਦਾ ਅਰਥ ਕ੍ਰੋਧ ਗੁੱਸਾ ਅੰਦਰ ਤਪ ਰਿਹਾ। ਹੰਸ ਖੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵਹਿ ਡੱਜੈ ਨਾਨਕਾ। ਜਿਹੜੇ ਇਹਨਾਂ ਦੇ ਪ੍ਰਵਾਹ ਵਿੱਚ ਪੈ ਗਏ ਉਹ ਸੜ ਗਏ ਉਹ ਪੁੱਜ ਗਏ। ਤਰੀਏ ਕਰਮੀ ਲੱਗ, ਜਿਹੜੇ ਉਹਦੀ ਬਖਸ਼ਿਸ਼ ਨਾਲ ਸ਼ਬਦ ਨਾਲ ਗੁਰੂ ਨਾਲ ਜੁੜ ਗਏ। ਗੁਰਮੁਖੋ ਸੱਚ ਇਹ ਵੇ ਉਹਨਾਂ ਨੂੰ ਸਤਿਗੁਰੂ ਨੇ ਇਸ ਅੱਗ ਦੇ ਪ੍ਰਵਾਹ ਵਿੱਚੋਂ ਵੀ ਬਚਾ ਲਿਆ। ਮੈਂ ਫਿਰ ਇੱਕ ਬੇਨਤੀ ਜਿਹੜੀ ਕਰਨ ਲੱਗਾ, ਜਿਸ ਸਤਿਗੁਰੂ ਨੂੰ ਚੇਤੇ ਕੀਤਿਆਂ ਹਨੇਰਾ ਮਿਟ ਜਾਂਦਾ ਖਿੰਨ ਲੱਗਦਾ ਹੈ, ਤੇ ਚਲੋ ਇਹ ਸ਼ਬਦ ਅਤ ਕਥਨੀਆਂ ਨਹੀਂ ਕਿ ਖਿੰਨ ਵਿੱਚ ਕਿਵੇਂ ਹੋ ਸਕਦਾ ਹੈ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਕਿਸੇ ਵੀ ਤਹਿਖਾਨੇ 'ਚ ਬੇਸਮੈਂਟ 'ਚ ਜਾਂ ਕੋਈ ਭੋੜਾ ਥੱਲੇ ਜ਼ਮੀਨ ਦੇ ਹੋਵੇ ਤੇ ਕਈ ਸਦੀਆਂ ਤੋਂ ਮੰਨ ਲਓ ਹਜ਼ਾਰਾਂ ਸਾਲਾਂ ਤੋਂ ਉਹ ਬੰਦ ਪਿਆ ਹੋਵੇ ਤੇ ਹਜ਼ਾਰਾਂ ਸਾਲਾਂ ਤੋਂ ਬੰਦ ਤਹਿਖਾਨੇ ਦੇ ਅੰਦਰ ਕੋਪਾ ਹਨੇਰਾ ਹੋਵੇ, ਬਿਲਕੁਲ ਅੰਧਕਾਰ ਹੀ। ਪਰ ਜੇਕਰ ਕੋਈ ਕਹੇ ਜੀ ਮੈਂ ਇਸ ਦਾ ਬੂਹਾ ਖੋਲ੍ਹ ਕੇ ਇਸ ਹਨੇਰੇ ਨੂੰ ਖਤਮ ਕਰਨਾ ਤੇ ਜਿਹਨੂੰ ਸਮਝ ਕੋਈ ਨਹੀਂ ਚਾਨਣ ਦੀ, ਉਹ ਕਹੇਗਾ ਵੇਖ ਕਿ ਜਿਸ ਦਰਵਾਜ਼ੇ ਨੂੰ ਤੂੰ ਹੱਥ ਲਾਉਣ ਲੱਗਾ, ਇਹ ਸਿਰਫ ਉਦਾਹਰਨ ਹੈ ਸਮਝਾਉਣ ਲਈ ਵੀ ਦੇਰੀ ਨਹੀਂ, ਜਿਸ ਦਰਵਾਜ਼ੇ ਨੂੰ ਤੂੰ ਖੋਲ੍ਹਣ ਲੱਗਾ ਇਸ ਵਿੱਚ ਹਜ਼ਾਰਾਂ ਸਾਲਾਂ ਦਾ ਪੁਰਾਣਾ ਹਨੇਰਾ ਪਿਆ ਹੋਇਆ, ਇਹਦੀ ਖੂੰਦ ਬਹੁਤ ਸਮੇਂ ਤੋਂ ਹੈ। ਤੇ ਜਿਹੜਾ ਸੂਝਵਾਨ ਉਹ ਕਹਿੰਦਾ ਕੋਈ ਗੱਲ ਨਹੀਂ, ਹਜ਼ਾਰਾਂ ਸਾਲ ਕੀ ਹਜ਼ਾਰਾਂ ਯੁੱਗਾਂ ਦਾ ਵੀ ਹਨੇਰਾ ਹੋਵੇ ਤੇ ਹਜ਼ਾਰ ਸਾਲ ਨਹੀਂ ਲੱਗਣਗੇ, ਹਜ਼ਾਰ ਯੁੱਗ ਨਹੀਂ ਲੱਗਣਗੇ ਕਿ ਜਿੰਨਾ ਪੁਰਾਣਾ ਹੈ ਇੰਨਾ ਸਮਾਂ ਲੱਗੇਗਾ ਤੇ ਵੀ ਸਫਾਈ ਹੋਵੇਗੀ। ਇੱਕ ਖਿੰਨ ਵਿੱਚ ਦੀਵਾ ਬਾਲੋ ਤੇ ਹਜ਼ਾਰਾਂ ਸਾਲਾਂ ਦਾ ਹਨੇਰੇ ਵਾਲਾ ਕਮਰਾ ਉਹਦੇ ਵਿੱਚੋਂ ਹਨੇਰਾ ਮੁੱਕ ਜਾਂਦਾ ਤੇ ਪ੍ਰਕਾਸ਼ ਹੋ ਜਾਂਦਾ। ਕਈ ਜਨਮਾਂ ਦਾ ਅੰਦਰ ਹਨੇਰੇ ਵਿੱਚ ਜਿਹੜਾ ਡੁੱਬਾ ਹੈ, ਜਦੋਂ ਗੁਰੂ ਸ਼ਬਦ ਦਾ ਦੀਵਾ ਬਾਲਦਾ ਤੇ ਕਰੋੜਾਂ ਜਨਮਾਂ ਦਾ ਹਨੇਰਾ ਵੀ ਚੁੱਕ ਦਿੰਦਾ ਹੈ। ਦੀਵਾ ਬਲੇ ਅੰਧੇਰਾ ਜਾਏ, ਇਹ ਖਿੰਨ ਲੱਗਦਾ ਹੈ। ਵੇਖੋ ਸਾਡੇ ਸਾਹਮਣੇ ਇਤਿਹਾਸ ਹੈ, ਮੈਂ ਉਸੇ ਵਿਸ਼ੇ ਤੇ ਫਿਰ ਜਿੰਨੀ ਸਤਿਗੁਰ ਸੇਵਿਆ ਪਿਆਰੇ, ਅਸੀਂ ਭਾਈ ਸੱਜਣ ਜੀ ਦਾ ਜ਼ਿਕਰ ਕਰਨੇ ਅੱਜ ਕੱਲ੍ਹ, ਪਰ ਹੁਣ ਤਾਂ ਸ਼ਬਦ ਤਾਂ ਹੀ ਵਰਤਨੇ ਸੱਜਣ ਠੱਗ। ਦਾਸ ਬੇਨਤੀ ਕਰਦਾ ਹੁੰਦਾ ਕਿ ਗੁਰ ਪ੍ਰਸਾਦ ਦਾ ਸਤਿਗੁਰੂ ਦੀ ਨਜ਼ਰ ਦਾ ਕੀ ਸਿਲੇਬਸ ਹੈ। ਹੁਕਮੀ ਬੰਦੇ ਨੇ ਹੁਕਮ ਮੰਨਣਾ, ਪਰ ਗੁਰਮੁਖੋ ਨਜ਼ਰ ਕਿਰਪਾ ਫਜ਼ਲ ਕਦੀ ਗੁਣ ਵੀ ਨਹੀਂ ਵੇਖਦੀ ਤੇ ਔਗਣ ਵੀ ਨਹੀਂ ਵੇਖਦੀ। ਸੱਚ ਕਿਰਪਾ ਜਿਹੜੀ ਉਹ ਕੋਈ ਦੇਖਦੀ ਹੈ ਜੀ, ਤਰੁੱਟ ਪੈਂਦਾ ਜਦੋਂ। ਹੁਣ ਉਹ ਸੱਜਣ ਨੇ ਤਾਂ ਇਹੀ ਮਨ ਚ ਬਣਾਇਆ ਸੀ ਵੀ ਰਾਤ ਇਹ ਪੈਣਗੇ, ਮੈਂ ਵਿਸ਼ਰਾਮ ਕਰਦਿਆਂ ਨੂੰ ਖਤਮ ਕਰਾਂਗਾ, ਸਭ ਕੁਝ ਲੁੱਟ ਲਾਂਗਾ। ਮੈਂ ਬੇਨਤੀ ਕਰਾਂ ਕਿ ਉਹਨੂੰ ਪਤਾ ਸੀ ਕਿ ਜਿਹੜੇ ਅੱਜ ਸ਼ਾਮ ਨੂੰ ਮੇਰੇ ਸਰਾਂ ਵਿੱਚ ਆਏ ਨੇ, ਮੁਸਾਫਰਖਾਨੇ ਚ ਆਏ ਨੇ, ਅੱਜ ਅੱਧੀ ਰਾਤ ਤੋਂ ਬਾਅਦ ਮੇਰੇ ਸਾਰੇ ਪਿਛਲੇ ਕਰਮ ਖਤਮ ਕਰਕੇ ਸਵੇਰ ਤੱਕ ਪ੍ਰਭਾਤ ਚੜ੍ਹਨ ਤੋਂ ਦਮ ਪਹਿਲਾਂ ਮੇਰੇ ਅੰਦਰ ਰੂਹਾਨੀਅਤ ਦੀ ਪ੍ਰਭਾਤ ਇਹਨਾਂ ਨੇ ਚਾੜ ਦੇਣੀ ਹੈ। ਪਿਛਲੇ ਕਰਮ ਕਿੰਨੇ ਹੁੰਦੇ, ਪਰ ਇੱਕ ਖਿੰਨ ਲੱਗਾ ਉਹਦਾ ਹਨੇਰਾ ਚਲਾ ਗਿਆ। ਗੁਰੂ ਸਾਹਿਬ ਜੀ ਭੱਟ ਸਾਹਿਬ ਕਹਿ ਰਿਹਾ ਕਿ ਭਾਈ ਸਿੱਖੋ ਗੁਰੂ ਨੂੰ ਸੇਵਨ ਨਾਲ ਕੀ, ਤਾਂ ਹੀ ਮੈਂ ਗੁਰੂ ਰਾਮਦਾਸ ਜੀ ਦਾ ਬਚਨ ਲੈ ਲਿਆ ਕਿ ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿੰਨ, ਜੇ ਸਤਿਗੁਰ ਸਿਮਰੰਤ ਹਿਰਦੈ ਕਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ। ਅੰਦਰ ਜਿਹੜੀਆਂ ਆ ਅੱਗ ਦੀਆਂ ਨਦੀਆਂ ਨੇ ਨਾ, ਅੰਦਰ ਕਲਪ ਰਿਹਾ ਹੈ, ਜਿਸ ਸਤਿਗੁਰੂ ਜੀ ਨੂੰ ਚੇਤੇ ਕੀਤਿਆਂ ਸੇਵਿਆਂ ਯਾਦ ਕੀਤਿਆਂ, ਅੰਦਰ ਸੱਚ ਇਵੇਂ ਪੜਦੇ ਹੋਏ ਅਦ੍ਰਿਸ਼ਟ, ਕਿਉਂਕਿ ਦਿਸਦੇ ਥੋੜਾ ਹੈ। ਅੱਗ ਦੀ ਉਦਾਹਰਨ ਦਿੱਤੀ ਹੈ, ਕ੍ਰੋਧ ਦੀ ਅੱਗ, ਈਰਖਾ ਦੀ ਅੱਗ, ਨਿੰਦਿਆ ਦੀ ਅੱਗ, ਚੁਗਲੀ ਦੀ ਅੱਗ, ਵਾਸ਼ਨਾ ਦੀ ਅੱਗ, ਜਿਹੜਾ ਅੰਦਰ ਤਪ ਰਿਹਾ ਹੈ। ਜਦੋਂ ਕੋਈ ਕਹਿੰਦਾ ਧੰਨ ਗੁਰੂ ਰਾਮਦਾਸ ਜੀ, ਉਹ ਤਪਦੇ ਹੋਏ ਅੰਦਰ ਨੂੰ ਸ਼ੀਤਲ ਕਰ ਦਿੰਦੇ ਆ। ਮਹਾਰਾਜ ਕਹਿ ਰਹੇ ਨੇ ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿੰਨ, ਜੇ ਸਤਿਗੁਰ ਸਿਮਰੰਤ ਹਿਰਦੈ ਕਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ, ਜੇ ਸਤਿਗੁਰ ਸਿਮਰੰਤ ਰਿੱਧ ਸਿੱਧ ਨਵਨਿਧ ਪਾਵੇ। ਜਿਸ ਸਤਿਗੁਰੂ ਨੂੰ ਸੇਵੀਆਂ ਰਿਧੀਆਂ ਸਿੱਧੀਆਂ ਨਿਧੀਆਂ ਸਭ ਕੁਝ ਮਿਲ ਜਾਂਦਾ ਹੈ। ਮਹਾਰਾਜ ਜੀ ਭੱਟ ਜੀ, ਇਹ ਦੱਸੋ ਤਾਂ ਸਹੀ ਉਹ ਕਿਹੜੇ ਸਤਿਗੁਰੂ, ਕੌਣ ਸਤਿਗੁਰੂ? ਇਹ ਚਾਰ ਬਚਨ ਕਰਕੇ ਜੇ ਸਤਿਗੁਰ ਸਿਮਰੰਤ ਰਿੱਧ ਸਿੱਧ ਨਵਨਿਧ ਪਾਵੇ, ਸੋਈ ਰਾਮਦਾਸ ਗੁਰ ਬਲ ਪਾਣ। ਭੱਟ ਜੀ ਕਹਿ ਰਹੇ ਆ ਕਿ ਉਹ ਧੰਨ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਹੈ, ਉਹ ਰਹਿਮਤਾਂ ਦਾ ਦਾਤਾ ਸਤਿਗੁਰੂ ਸੋਢੀ ਸੁਲਤਾਨ ਹੈ। ਸੋਈ ਰਾਮਦਾਸ ਗੁਰ ਬਲ ਪਾਣ ਕੀ ਕਰੋ ਜੀ, ਕਿਵੇਂ ਸਿਮਰਤ ਕਰੋ? ਪਹਿਲਾਂ ਤੇ ਕਹੀ ਗਏ ਸਿਮਰਤ ਕੀ, ਸਿਮਰੰਤ ਸਿਮਰੰਤ, ਇੱਕ ਸ਼ਬਦ ਸਿਮਰੰਤ ਕਿਆ, ਅੱਗੇ ਸਿਮਰੰਤ ਕਿਆ, ਕਿਵੇਂ ਕਰੀਏ ਜੀ? ਸੋਈ ਰਾਮਦਾਸ ਗੁਰ ਬਲ ਪਾਣ, ਮਿਲ ਸੰਗਤ ਧੰਨ ਧੰਨ ਕਰੋ, ਜੇ ਸਤਿਗੁਰ ਲਗ ਪ੍ਰਪਾਈਐ ਸੋ ਸਤਿਗੁਰ ਸਿਮਰੋ ਨਰੋ। ਹੇ ਭਲੇ ਪੁਰਸ਼ੋ, ਉਸ ਸਤਿਗੁਰੂ ਦਾ ਸਿਮਰਨ ਕਰੋ ਜਿਹਦੇ ਨਾਲ ਜੁੜਿਆਂ ਰੱਬ ਜੀ ਮਿਲ ਜਾਂਦੇ ਹੁੰਦੇ ਆ। ਮੇਰੀ ਬੇਨਤੀ ਹੈ ਜੀ, ਗੁਰੂ ਸਾਹਿਬ ਅੱਜ ਕਹਿ ਰਹੇ ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਿਆ ਹੈ, ਸੇਵਨ ਦਾ ਤਰੀਕਾ ਅਸਲ 'ਚ ਮੂੰਹ ਤੋਂ ਚਲੋ ਧੰਨ ਗੁਰੂ ਰਾਮਦਾਸ ਕਹਿਣਾ, ਧੰਨ ਗੁਰੂ ਨਾਨਕ ਸਾਹਿਬ ਕਰਨਾ, ਬਾਣੀ ਪੜ੍ਹਨੀ, ਸਹੀ ਅਰਥਾਂ ਵਿੱਚ ਗੁਰੂ ਦੇ ਸੇਵਾ ਦਾ ਭਾਵ ਇਹ ਵੇ ਕਿ ਜੋ ਗੁਰੂ ਕਹਿੰਦਾ ਉਹਨੂੰ ਜ਼ਿੰਦਗੀ 'ਚ ਅਮਲੀ ਜਾਮੇ 'ਚ ਸਵੀਕਾਰ ਕਰ ਲੈਣਾ। ਆਹ ਹੈ ਸੇਵਣਾ। ਜਿਵੇਂ ਆਪ ਸੁਖਮਨੀ ਸਾਹਿਬ 'ਚ ਪੜ੍ਹਦੇ ਹੋ, ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ। ਆਹ ਹੈ ਸੇਵਣਾ, ਗੁਰੂ ਜੀ ਦੇ ਹੁਕਮ ਨੂੰ, ਗੁਰੂ ਦੀ ਆਗਿਆ ਨੂੰ ਆਪਣੇ ਮਨ ਵਿੱਚ ਸਵੀਕਾਰ ਕਰ ਲੈ। ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕੱਛ ਨਾ ਜਨਾਵੈ। ਆਪਣੇ ਆਪ ਨੂੰ ਮਿਟਾ ਦੇ, ਆਪਸ ਕੋ ਕਰ ਕੱਛ ਨਾ ਜਨਾਵੈ, ਹਰ ਹਰ ਨਾਮ ਰੁਬੈ ਸਤ ਆਵੈ, ਮਨ ਵੇਚੈ ਸਤਿਗੁਰ ਕੈ ਪਾਸ। ਆਹ ਸੇਵੇ, ਆਪਣਾ ਮਨ ਵੇਚ ਦਿੱਤਾ, ਆਪਣੀ ਮਰਜ਼ੀ ਕੋਈ ਨਹੀਂ। ਗੁਰਮੁਖੋ, ਵੇਚੀ ਕੋਈ ਚੀਜ਼ ਜਿਹਨੇ ਵੇਚ ਦਿੱਤੀ ਉਹ ਕਦੀ ਕਬਜ਼ਾ ਕਰੇਗਾ ਫਿਰ ਜੀ, ਜਦੋਂ ਵੇਚ ਹੀ ਦਿੱਤਾ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਹਜ਼ਰਤ ਇਬਰਾਹਿਮ ਆਦਮ ਬਲਖੀ ਇੱਕ ਦਰਵੇਸ਼ ਹੋਏ ਆ, ਉਹਨਾਂ ਨੇ ਇੱਕ ਗੁਲਾਮ ਖਰੀਦ ਕੇ ਆਉਂਦਾ ਸੀ। ਥੋੜ੍ਹੀ ਜਿਹੀ ਸੰਖੇਪ ਦੀ ਬੇਨਤੀ, ਗੁਲਾਮ ਖਰੀਦ ਕੇ ਆਉਂਦਾ, ਚੰਗਾ ਕੱਦ ਕਾਠ ਕਰਕੇ ਵੀ ਉੱਚਾ ਲੰਮਾ, ਸੋਹਣਾ ਸੁਨੱਖਾ ਵੀ ਸੀ। ਤੇ ਹਜ਼ਰਤ ਇਬਰਾਹਿਮ ਬਲਖੀ ਰੱਬ ਦੇ ਖੌਫ ਵਿੱਚ ਰਹਿਣ ਵਾਲੇ ਸਨ, ਭੈ 'ਚ। ਉਹਨੂੰ ਪੁੱਛਦੇ ਆ, ਤੂੰ ਖਾਣਾ ਕੀ ਪਸੰਦ ਕਰਨਾ? ਗੁਲਾਮ ਕਹਿੰਦਾ, ਜੋ ਆਪ ਜੀ ਖਵਾਓਗੇ ਉਹ ਹੀ ਖਾ ਲਾਂਗਾ। ਦੂਜਾ ਪ੍ਰਸ਼ਨ ਕਰਦੇ ਆ, ਐਸ ਮੇਰੇ ਘਰ 'ਚ ਤੂੰ ਕਿੱਥੇ ਰਹਿਣਾ ਪਸੰਦ ਕਰੇਗਾ? ਉਹਦਾ ਉੱਤਰ ਫਿਰ ਇਹ ਸੀ, ਜਿੱਥੇ ਰੱਖੋਗੇ ਉੱਥੇ ਰਹਿ ਲਾਂਗਾ। ਤੀਸਰਾ ਉਹ ਪੁੱਛਦੇ ਆ ਕਿ ਮੈਨੂੰ ਦੱਸ, ਤੈਨੂੰ ਕਿਸ ਨਾਮ ਨਾਲ, ਮੈਂ ਆਪਣੇ ਕੋਲੋਂ ਕੀ ਨਾਮ ਦਿਆਂ ਤੈਨੂੰ, ਕਿਸ ਨਾਮ ਨਾਲ ਪੁਕਾਰਾਂ? ਉਹ ਫਿਰ ਅਦਬ ਨਾਲ ਕਹਿੰਦਾ, ਜਿਸ ਨਾਮ ਨਾਲ ਪੁਕਾਰੋਗੇ ਉਹ ਹੀ ਸਵੀਕਾਰ ਹੋ ਜਾਏਗਾ। ਜਦੋਂ ਕੋਈ ਗੱਲ ਪੁੱਛਣ, ਕੀ ਖਾਣਾ ਜੋ ਤੁਹਾਨੂੰ ਚੰਗਾ ਲੱਗਦਾ ਹੈ, ਕੀ ਪੀਣਾ ਜੋ ਤੁਹਾਨੂੰ ਚੰਗਾ ਲੱਗਦਾ ਹੈ, ਵਸਤਰ ਕਿਹੋ ਜਿਹਾ ਜੋ ਤੁਹਾਨੂੰ ਚੰਗੇ ਲੱਗਦੇ, ਜਦੋਂ ਪੁੱਛਿਆ ਜੀ ਨਾਮ, ਕਹਿਣ ਲੱਗਾ ਜੋ ਤੁਹਾਨੂੰ ਚੰਗਾ ਲੱਗਦਾ ਹੈ। ਉਹ ਥੋੜ੍ਹੇ ਜਿਹਾ ਤਲਖੀ 'ਚ ਆ ਗਏ, ਕਹਿਣ ਲੱਗੇ ਤੂੰ ਬੋਲ ਕੀ ਰਹੇ ਕਿ ਖਾਣਾ ਮੇਰੀ ਮਰਜ਼ੀ ਦਾ, ਪਾਣਾ ਮੇਰੀ ਮਰਜ਼ੀ ਦਾ, ਰਹਿਣਾ ਮੇਰੀ ਮਰਜ਼ੀ ਦਾ, ਨਾਮ ਮੇਰੀ ਮਰਜ਼ੀ ਦਾ, ਤੇਰੀ ਮਰਜ਼ੀ ਕੋਈ ਨਹੀਂ? ਉਸ ਗੁਲਾਮ ਨੇ ਕਿਹਾ, ਮੇਰੀ ਮਰਜ਼ੀ ਉਦੋਂ ਮਰ ਗਈ ਸੀ ਜਦੋਂ ਤੁਸੀਂ ਮੈਨੂੰ ਖਰੀਦ ਕੇ ਲੈ ਆਏ ਸੀ। ਵਿਕੇ ਹੋਏ ਦੀ ਕੀ ਮਰਜ਼ੀ ਹੁੰਦੀ ਹੈ? ਇਸ ਦੇ ਭਾਵ ਅਰਥ ਨੂੰ ਲੈਣਾ। ਇਸੇ ਕਰਕੇ ਗੁਰੂ ਜੀ ਨੇ ਬਾਣੀ 'ਚ ਇੱਕ ਸ਼ਬਦ ਵਰਤਿਆ, ਮੁੱਲ ਖਰੀਦੀ ਲਾਲਾ ਗੋਲਾ। ਅਰਥ ਕਰ ਲਈ, ਜਿਹੜਾ ਗੁਰੂ ਨੂੰ ਸੇਵੇ, ਮੇਰਾ ਨਾਂ ਸੁਭਾਗਾ, ਗੁਰ ਕੀ ਬਚਨੀ ਖਾਟ ਬਿਕਾਨਾ, ਜਿੱਤ ਲਾਇਆ ਤਿੱਤ ਲਾਗਾ, ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਮਹਾਰਾਜ ਕਹਿੰਦੇ ਨੇ, ਜਿਹੜਾ ਗੁਰੂ ਨੂੰ ਸੇਵੇ, ਮਨ ਵੇਚੈ ਸਤਿਗੁਰ ਕੈ ਪਾਸ, ਤੀ ਸੇਵਕੇ ਕਾਰਜ ਰਾਸ। ਇਹੀ ਸਤਿਗੁਰੂ ਨੇ ਗੁਣਵੰਤੀ ਸ਼ਬਦ 'ਚ ਕਿਹਾ, ਜਿਹੜਾ ਆਪ ਜੀ ਪੜ੍ਹਦੇ, ਜੋ ਦਿਸੈ ਗੁਰਸਿੱਖੜਾ, ਉਹਦੇ ਵਿੱਚ ਹਜ਼ੂਰ ਕਹਿੰਦੇ ਨੇ, ਇਸ ਤਰ੍ਹਾਂ ਗੁਰੂ ਸੇਵ, ਇਤ ਮਾਰਗ ਚੱਲੇ ਭਾਈੜੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਤਿਆਗੀ ਮਨ ਕੀ ਮਤੜੀ, ਵਿਸਾਰੈ ਦੂਜਾ ਪਾਓ ਜੀਓ। ਆਹ ਹੈ ਸੇਵਣਾ। ਉਂਝ ਕਹਿ ਦੇਣਾ ਜੀ, ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਜੀ, ਤੇ ਬਚਨ ਨਾਮਨ ਨੇ, ਇਹ ਜੀ ਉਂਝ ਅਸੀਂ ਸੇਵਨੇ ਗੁਰੂ ਨੂੰ। ਅਸਲੀ ਸੇਵਨਾ ਹੈ ਗੁਰੂ ਦੇ ਹੁਕਮ ਨੂੰ ਮੰਨਣਾ, ਗੁਰੂ ਦੇ ਸ਼ਬਦ ਨੂੰ ਕਮਾਉਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਜੇ ਇਸ ਰਸਤੇ ਤੇ ਤੁਰ ਕੇ ਗੁਰੂ ਨੂੰ ਕਮਾਉਣਾ, ਗੁਰੂ ਸੇਵਣਾ, ਆਪਣੀ ਮਰਜ਼ੀ ਛੱਡ ਦੇ। ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ, ਵਿਸਾਰੈ ਦੂਜਾ ਭਾਉ ਜੀਓ, ਤੂੰ ਪਾਵੈ ਹਰ ਦਰ ਸਾਵੜਾ, ਮੈਂ ਲੱਗੈ ਤੱਤੀ ਵਾਹ ਜੀਓ। ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਿਆ, ਗੁਰੂ ਨਾਨਕ ਸਾਹਿਬ ਮਹਾਰਾਜ ਕਹਿ ਰਿਹਾ ਜੀ, ਪਿਆਰਿਓ, ਉਹਨਾਂ ਦੀ ਸੰਗਤ ਕਰਨ ਵਾਲੇ ਕਾਫਲਿਆਂ ਦੇ ਕਾਫਲੇ ਤਰ ਗਏ। ਸੱਚ ਇਹ ਵੇ ਕਿ ਆਪ ਤਰੇ ਤਰੇਨ ਸਰੀਠਾ, ਏਡੀ ਵੱਡੀ ਤਾਕਤ ਆਪ ਤਰੇ ਨੇ, ਤੇ ਉਹਨਾਂ ਦੀ ਸੰਗਤ ਕਰਨ ਵਾਲੇ ਵੀ ਤਰ ਜਾਂਦੇ ਆ। ਜਿੰਨੀ ਨਾਮ ਧਿਆਇਆ, ਗਏ ਮੁਸ਼ਕਤ ਘਾਲ, ਨਾਨਕ ਤੇ ਮੁੱਖ ਉਜਲੇ ਹੋਰ। ਇਹ ਗੁਰੂ ਅੰਗਦ ਸਾਹਿਬ ਦਾ ਸਲੋਕ ਹੈ ਜਿਹੜਾ ਬੋਲ ਰਿਹਾ, ਪਰ ਮਹਾਰਾਜ ਜੀ ਦਾ ਇਹ ਸਲੋਕ ਰੋਜ਼ ਪੜ੍ਹਦੇ ਹਾਂ ਜੀ, ਕਿ ਜਿੰਨੀ ਨਾਮ ਧਿਆਇਆ, ਗਏ ਮੁਸ਼ਕਤ ਘਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਜਿਨ੍ਹਾਂ ਨੇ ਗੁਰੂ ਨੂੰ ਸੇਵਿਆ ਉਹ ਆਪ ਤਰੇ, ਉਹਨਾਂ ਦੇ ਸਾਥੀ ਤਰ ਗਏ, ਫਿਰ ਉਹਨਾਂ ਦੇ ਰਸਤੇ ਵਿੱਚ ਕੋਈ ਵਿਘਨ ਨਹੀਂ, ਕੋਈ ਰੁਕਾਵਟ ਨਹੀਂ, ਸੰਸਾਰੀ ਤੌਰ 'ਤੇ ਵੀ ਤੇ ਦਰਗਾਹੀ ਤੌਰ 'ਤੇ ਵੀ। ਸੰਸਾਰੀ ਤੌਰ 'ਤੇ ਅਸੀਂ ਦੇਖਦੇ ਹਾਂ, ਪੰਜ ਵਿਕਾਰ ਨੇ, ਕਾਮ ਕ੍ਰੋਧ ਲੋਭ ਦੋ ਕਲੇਸ਼ ਨੇ, ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਿਆ, ਕੋਈ ਵਾਸ਼ਨਾ ਉਹਨਾਂ ਦੇ ਰਸਤੇ ਦਾ ਰੋੜਾ ਬਣ ਹੀ ਨਹੀਂ ਸਕਦੀ। ਦੂਜੀ ਗੱਲ, ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਿਆ, ਪਰਮਾਤਮਾ ਦੀ ਦਰਗਾਹ ਵਿੱਚ ਜਮਦੂਤ ਲੇਖਾ ਤੇ ਧਰਮ ਰਾਜ ਵੀ ਰਸਤਾ ਨਹੀਂ ਰੋਕ ਸਕਦੇ। ਸਤਿਗੁਰੂ ਅੱਜ ਕਹਿ ਰਹੇ ਨੇ ਭਾਈ, ਜਿਨ੍ਹਾਂ ਨੇ ਗੁਰੂ ਨੂੰ ਚੇਤੇ ਕੀਤਾ ਉਹਨਾਂ ਦਾ ਰਸਤਾ ਕੋਈ ਨਹੀਂ ਰੋਕਦਾ।
ਤਿੰਨਾ ਠਾਕ ਨਾ ਪਾਈਐ ਪਿਆਰੇ,
ਹਜ਼ੂਰ ਕਹਿੰਦੇ ਨੇ ਉਹਨਾਂ ਨੂੰ ਭਾਈ ਕੋਈ ਰਸਤਾ ਨਹੀਂ ਰੋਕ ਸਕਦਾ।
ਅੰਮ੍ਰਿਤ ਰਸਨ ਹਰੇ,
ਉਹ ਆਪਣੀ ਰਸਨਾ ਤੋਂ ਖਰੀ ਪਰਮਾਤਮਾ ਦੇ ਨਾਮ ਅੰਮ੍ਰਿਤ ਦਾ ਆਨੰਦ ਮਾਣਦੇ ਹਨ।
ਬੁੱਢੇ ਭਾਰੇ ਪੈ ਬਿਨਾ ਪਿਆਰੇ,
ਹਜ਼ੂਰ ਕਹਿੰਦੇ ਬੁੱਢੇ ਭਾਰੇ ਪੈ ਬਿਨਾ ਪਿਆਰੇ, ਇਹਦਾ ਅਰਥ ਥੋੜਾ ਜਿਹਾ ਆਪ ਜੀ ਸੁਣਿਓ ਜੀ। ਜਿਨ੍ਹਾਂ ਲੋਕਾਂ ਦੇ ਅੰਦਰ ਭੈ ਨਹੀਂ, ਮੈਂ ਦੋ ਵਾਰੀ ਪਿਛਲੀ ਕਥਾ ਵਿੱਚ ਜ਼ਿਕਰ ਕਰ ਚੁੱਕਾ ਹਾਂ ਕਿ ਗੁਰਮੁਖੋ ਇੱਕ ਹੈ ਦੈਵੀ ਭੈ, ਉਂਝ ਭੈ ਕਈ ਤਰ੍ਹਾਂ ਦਾ, ਦੈਵੀ ਭੈ ਹੈ, ਦਿਨੀ ਭੈ ਹੈ, ਦੁਨਿਆਵੀ ਭੈ ਹੈ। ਕਈ ਭੈ ਐਸੇ ਨੇ ਜਿਹੜੇ ਜਮਾਂਦਰੂ ਆਪਣੇ ਆਪ ਹੀ ਬੰਦੇ ਨਾਲ ਹੁੰਦੇ ਨੇ, ਜਿਵੇਂ ਹਨੇਰੇ ਤੋਂ ਡਰਨਾ, ਇਕੱਲੇ ਡਰਨ ਲੱਗ ਪੈਣਾ। ਕੁਝ ਦੀਨੀ ਭੈ ਵੀ ਨੇ ਜਿਹੜੇ ਸ਼ਰ੍ਹਾਂ ਦੇ ਭੈ ਹੁੰਦੇ ਆ। ਇੱਕ ਹੁੰਦਾ ਦੈਵੀ ਭੈ, ਕਿਸੇ ਦੇ ਕਹਿਣ ਤੋਂ ਬਿਨਾਂ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਭੈ ਵਿੱਚ ਰਹਿਣਾ, ਅਦਬ ਵਿੱਚ ਰਹਿਣਾ। ਗੁਰਮੁਖੋ ਫਿਰ ਬੇਨਤੀ ਸੁਣੋ, ਉਹ ਭੈ ਅੰਦਰ ਨੂੰ ਕਮਜ਼ੋਰ ਨਹੀਂ ਕਰਦਾ, ਸਤਿਗੁਰੂ ਦਾ ਭੈ ਅੰਦਰ ਨੂੰ ਬਲਵਾਨ ਕਰਦਾ ਹੈ। ਗੁਰੂ ਅਮਰਦਾਸ ਸੱਚੇ ਪਿਤਾ ਜੀ ਬਚਨ ਕਰਦੇ ਆ ਕਿ ਜਿਵੇਂ ਸੁਨਾਰ ਸੋਨਾ ਕੁਠਾਲੀ ਵਿੱਚ ਪਾਉਂਦਾ ਹੈ, ਥੱਲਿਓ ਅੱਗ ਦਾ ਸੇਕ ਲਾਉਂਦਾ, ਅਸਬਾ ਕਹਾਂਗੇ ਸੋਨਾ ਸੜ ਰਿਹਾ। ਮਹਾਰਾਜ ਜੀ ਕਈ ਬਚਨ ਕਰਦੇ ਆ ਕਿ ਅੱਗ ਦਾ ਸੇਕ ਮੈਲ ਨੂੰ ਸਾੜ ਕੇ ਸੋਨਾ ਸ਼ੁੱਧ ਕਰਦਾ, ਜਿਹਦੇ ਅੰਦਰ ਵਾਹਿਗੁਰੂ ਜੀ ਦਾ ਭੈ ਖੋ ਜਾਏ ਉਹਦੀ ਵਾਸ਼ਨਾ ਦੀ ਮੈਲ ਸੜ ਕੇ ਭੈ ਉਹਦੇ ਅੰਦਰ ਨੂੰ ਸ਼ੁੱਧ ਕਰ ਦਿੰਦਾ ਹੈ। ਮਹਾਰਾਜ ਜੀ ਨੇ ਇਹ ਬਚਨ ਵੀ ਕੀਤੇ, ਜਿਉਂ ਬੈਸੰਤਰ ਧਾਤ ਸ਼ੁੱਧ ਹੋਏ ਤਿਉਂ ਖਰਕਾ ਪਾਓ ਦੁਰਮਤ ਮੈਲ ਗਵਾਏ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਭੈ ਨੇ, ਭੈ ਤੋਂ ਵੀ ਹੋਣੇ ਨੇ, ਤੇ ਪਾਪਾਂ ਦੇ ਬੋਝ ਨਾਲ ਭਾਰ ਨਾਲ ਲੱਦੇ ਹੋਏ ਹਨ,
ਤਾਰੇ ਨਦਰ ਕਰੇ,
ਇੱਥੇ ਵੀ ਕੋਰ ਬਖਸ਼ਿਸ਼ ਕੀਤੀ, ਜਿਹੜੇ ਵਕਾਰਾਂ ਕਰਕੇ ਭਾਰੇ ਨੇ। ਗੁਰਮੁਖੋ ਜੇ ਪਰਮੇਸ਼ਵਰ ਸਤਿਗੁਰੂ ਚਾਹੇ ਤੇ ਏਡੇ ਭਾਰੇ ਬੰਦਿਆਂ ਨੂੰ ਉਹ ਵੀ ਨਦਰ ਕਰ ਦੇਵੇ, ਰਹਿਮਤ ਭਰੀ ਨਜ਼ਰ ਨਾਲ ਤਾਰ ਦਿੰਦੇ ਹਨ।
ਭੀ ਤੂੰ ਹੈ ਸਾਲਾ ਹੁਣਾ ਪਿਆਰੇ,
ਹਜ਼ੂਰ ਕਹਿੰਦੇ ਨੇ ਖੇ ਪਾਰ ਬ੍ਰਹਮ ਪਰਮੇਸ਼ਵਰ ਜੀ, ਆਪ ਜੀ ਸਲਾਉਣ ਯੋਗ ਹੋ, ਆਪ ਜੀ ਦੀ ਸਿਫਤ ਕਰਨੀ ਚਾਹੀਦੀ ਹੈ।
ਭੀ ਤੇਰੀ ਸਾਲਾ ਹੋ,
ਸਲਾਉਣ ਯੋਗ ਨੇ, ਸਲਾਉਣ ਯੋਗ ਪਰਮਾਤਮਾ ਦੀ ਸਿਫਤ ਕਰ। ਮੈਂ ਫਿਰ ਬੇਨਤੀ ਕਰਾਂ ਗੁਰਮੁਖੋ, ਕਈ ਵਾਰੀ ਕਈ ਬੰਦੇ ਸਲਾਉਣ ਯੋਗ ਨਹੀਂ ਹੁੰਦੇ ਕਈ ਚੀਜ਼ਾਂ, ਪਰ ਬੰਦਾ ਐਵੇਂ ਆਪਣੇ ਆਪ ਵਿੱਚ ਪੈ ਕੇ ਉਹ ਝੂਠੀਆਂ ਸਿਫਤਾਂ ਕਰੀ ਜਾਏਗਾ। ਪਰ ਗੁਰੂ ਜੀ ਕਹਿੰਦੇ ਨੇ ਪਰਮਾਤਮਾ ਸਲਾਉਣ ਯੋਗ ਨੇ, ਉਹਦੀਆਂ ਸਿਫਤਾਂ ਕਰੋ, ਉਹ ਸਲੋਤਾ ਦੇ ਯੋਗ ਹੈ, ਉਹ ਵੱਡੇ ਨੇ, ਉਹ ਉੱਚੇ ਨੇ, ਉਹ ਸਭ ਤੇ ਰਹਿਮਤਾਂ ਕਰਦੇ ਨੇ, ਉਸ ਸਲਾਉਣ ਯੋਗ ਪਰਮਾਤਮਾ ਦੀ ਸਿਫਤ ਕਰੀਏ।
ਮੇਰੇ ਦੇਹ ਤੇ ਪੈ ਡੁੱਬੀ ਐ ਪਿਆਰੇ,
ਯਾਰੋ ਯਾਦ ਰੱਖੋ, ਜੇ ਪਰਮਾਤਮਾ ਦਾ ਭੈ ਨਹੀਂ, ਜਿਵੇਂ ਕੋਈ ਇਨਸਾਨ ਦਰਿਆ ਨੂੰ ਸਮੁੰਦਰ ਵਿੱਚ ਤਰਨਾ ਚਾਹੇ, ਲਹਿਰਾਂ ਆ ਜਾਣ, ਬੋਇਤ ਤੋਂ ਬਿਨਾਂ, ਜਹਾਜ਼ ਤੋਂ ਬਿਨਾਂ ਉਹ ਬੰਦਾ ਸਮੁੰਦਰ ਵਿੱਚ ਡੁੱਬ ਜਾਂਦਾ ਹੈ। ਇਸੇ ਤਰ੍ਹਾਂ ਭਵ ਸਾਗਰ ਵਿੱਚ ਗੁਰੂ ਜਹਾਜ਼ ਤੋਂ ਬਿਨਾਂ, ਪਰਮਾਤਮਾ ਦੀ ਸਿਫਤ ਸਲਾਹ ਦੇ ਨਾਮ ਦੇ ਜਹਾਜ਼ ਤੋਂ ਬਿਨਾਂ, ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਤਾਰੂ ਕਹਿੰਦੇ ਆ ਉਹ ਵੀ ਡੁੱਬ ਜਾਂਦੇ ਹਨ।
ਕੰਦੀ ਪਾਏ ਕਹਾ ਹੋ,
ਮਹਾਰਾਜ ਕਹਿੰਦੇ ਕੰਦੀ ਪਾਏ ਕਹਾ ਹੋ, ਕੰਦੀ ਦਾ ਅਰਥ ਹੈ ਕੰਡਾ। ਜਿਸ ਬੰਦੇ ਨੂੰ ਜਹਾਜ਼ ਹੀ ਨਹੀਂ ਮਿਲਿਆ ਪਿਆਰੇ, ਉਹ ਕਿਨਾਰੇ ਤੇ ਕਿਵੇਂ ਪਹੁੰਚ ਜਾਏਗਾ? ਮਹਾਰਾਜ ਕਹਿੰਦੇ ਜੇ ਦੂਜੇ ਕਿਨਾਰੇ ਲੱਗਣੇ ਤੇ ਜਹਾਜ਼ ਚਾਹੀਦਾ। ਇਸੇ ਤਰ੍ਹਾਂ ਇਹ ਭਵ ਸਾਗਰ ਹੈ, ਜਿਸ ਨੇ ਦੂਸਰੇ ਕਿਨਾਰੇ ਲੱਗਣੇ, ਸਿਫਤ ਸਲਾਹ ਦੇ ਜਹਾਜ਼ ਵਿੱਚ ਬੈਠੇ, ਗੁਰੂ ਦੇ ਸ਼ਬਦ ਦੇ ਜਹਾਜ਼ ਵਿੱਚ ਬੈਠੇ। ਜਿਵੇਂ ਆਪਾਂ ਬਚਨ ਪੜ੍ਹਨੇ ਆ, ਗੁਰ ਜਹਾਜ਼ ਖੇਵਟ ਗੁਰ, ਗੁਰਬਿਨ ਤਰਿਆ ਨਾ ਕੋਏ, ਗੁਰ ਪ੍ਰਸਾਦ ਪ੍ਰਪਾਈਐ ਗੁਰਬਿਨ ਮੁਕਤ ਨਾ ਹੋਏ। ਜਾਂ ਮਹਾਰਾਜ ਜੀ ਕਹਿੰਦੇ ਤੇਰਾ ਏਕ ਨਾਮ ਤਾਰੇ ਸੰਸਾਰ, ਆਪ ਜੀ ਦਾ ਨਾਮ ਜਹਾਜ਼ ਹੈ, ਉਸ ਵਿੱਚ ਬੈਠ ਕੇ ਪਾਰ ਹੋਈ ਦਾ ਹੈ।
ਰਹਾ ਦੋਤ
ਤੁਕਾਂ ਜਿਹੜੀਆਂ ਨੇ ਇਸ ਅਸ਼ਟਪਦੀ ਦੇ ਰਹਾਉ ਦੇ ਬਚਨ ਹਨ।
ਸਾਲਾ ਹੀ ਸਾਲਾ ਹੋਣਾ ਪਿਆਰੇ,
ਫਿਰ ਮਹਾਰਾਜ ਬਖਸ਼ਿਸ਼ ਕਰ ਰਿਹਾ ਕਿ ਸਲਾਉਣ ਯੋਗ ਸਿਫਤ ਕਰਨ ਦੇ ਯੋਗ ਪਾਰ ਬ੍ਰਹਮ ਪਰਮੇਸ਼ਵਰ ਦੀ ਸਲੋਤਾ ਕਰ
ਜਾ ਆਵਰ ਨਾ ਕੋਈ,
ਸੱਚ ਇਹਵੇ ਪਰਮਾਤਮਾ ਜੀ ਦੇ ਤੁਲ ਹੋਰ ਕੋਈ ਦੂਜਾ ਨਹੀਂ ਕਿ ਜਿਹਦੀ ਸਲੋਤਾ ਕੀਤੀ ਜਾਏ। ਥੋੜਾ ਜਿਹਾ ਫਿਰ ਇੱਥੇ ਮੈਂ ਕਰਜ਼ ਕਰਦੇ ਹਾਂ ਕਿ ਸਿਫਤ ਕਰਨੀ, ਫਿਰ ਅਰਜ਼ ਹੈ ਇੱਕ ਪਾਸੇ ਬਾਣੀ ਵਿੱਚ ਝੂਠੀ ਸਿਫਤ ਦੀ ਉਸਤਤ ਦੀ ਮਨਾਹੀ ਹੈ, ਇੱਥੇ ਮਹਾਰਾਜ ਵਾਰ ਵਾਰ ਕਹਿੰਦੇ ਆ ਸਲਾਉਣ ਯੋਗ ਹੈ ਸਲੋਤਾ ਕਰ, ਉਹਦੀ ਸਿਫਤ ਗੁਰਮੁਖੋ ਸਿਫਤ ਕੀ ਕਰਦੀ ਹੈ। ਜਪਜੀ ਸਾਹਿਬ ਦੀ ਬਾਣੀ ਚ ਇੱਕ ਬਚਨ ਹੈ, ਆ ਬਾਰਿਸ਼ ਹੁੰਦੀ ਹੈ ਤੇ ਪਹਾੜਾਂ ਤੋਂ ਨਦੀਆਂ ਚੱਲਦੀਆਂ ਨੇ, ਬਰਸਾਤੀ ਨਾਲੇ ਚੱਲਦੇ ਆ, ਦਰਿਆ ਤੁਰੇ ਜਾਂਦੇ ਆ, ਜਿਵੇਂ ਨਦੀਆਂ ਤੇ ਨਾਲੇ ਸਫ਼ਰ ਕਰਦੇ ਕਰਦੇ ਇੱਕ ਦਿਨ ਸਮੁੰਦਰ ਵਿੱਚ ਲੀਨ ਹੋ ਜਾਂਦੇ ਆ, ਉਹਨਾਂ ਦਾ ਪ੍ਰਵਾਹ ਨਿਰੰਤਰ ਚੱਲੀ ਜਾ ਰਹੇ ਨੇ, ਸਮੁੰਦਰ ਵਿੱਚ ਅਭੇਦ ਹੋ ਜਾਣੇ। ਬਾਬਾ ਜੀ ਕਹਿੰਦੇ ਤੂੰ ਵਾਹਿਗੁਰੂ ਜੀ ਦੀਆਂ ਸਿਫਤਾਂ ਕਰ, ਸਿਫਤ ਦਾ ਪ੍ਰਵਾਹ ਇੱਕ ਦਿਨ ਤੈਨੂੰ ਪਰਮਾਤਮਾ ਸਮੁੰਦਰ ਦੇ ਵਿੱਚ ਲੀਨ ਕਰਦਾ ਹੈਗਾ। ਸਿਫਤ ਉਹਦੇ ਨਾਲ ਮਿਲਾਉਂਦੀ ਹੈ। ਜਿਹੜਾ ਪਾਠ ਹੈ ਸਾ ਲਾਹੀ ਸਾ ਲਾਹ ਜਪਜੀ ਸਾਹਿਬ, ਸਲਾਉਣ ਯੋਗ ਪਰਮਾਤਮਾ ਦੀਆਂ ਸਿਫਤਾਂ, ਸਾ ਲਾਹੀ ਸਾ ਲਾਹ ਏਤੀ ਸੁਰਤ ਨਾ ਪਾਈਆ, ਇੰਨੀ ਸੋਝੀ ਨਹੀਂ ਮਿਲੇਗੀ ਕੱਡਾ ਵੱਡਾ, ਏਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ, ਨਦੀਆਂ ਤੇ ਵਾਹ ਦਰ ਤੇ ਵਾਹੜੇ ਨਾਲੇ, ਨਦੀਆਂ ਤੇ ਨਾਲੇ ਪਾਣੀ ਦੇ ਚੱਲਣ ਸਮੁੰਦਰ ਚ ਭੇਦ ਹੋ ਸਕਦੇ ਆ। ਸਿਫਤ ਕਰਨ ਵਾਲਿਆ ਤੂੰ ਅੰਤ ਨਹੀਂ ਪਾ ਸਕਦਾ, ਪਰ ਸਿਫਤ ਕਰਦਾ ਕਰਦਾ ਜਿਵੇਂ ਨਦੀ ਤੇ ਨਾਲੇ ਸਮੁੰਦਰ ਵਿੱਚ ਇੱਕ ਹੋ ਜਾਂਦੇ ਆ, ਤੂੰ ਉਸ ਜਿਹਦੀ ਸਿਫਤ ਕਰ ਰਹੇ ਉਹਦੇ ਵਿੱਚ ਲੀਨ ਹੋ ਜਾਏਗਾ। ਨਦੀਆਂ ਅਤੇ ਵਾਹ ਪਵੇ ਸਮੁੰਦਰ ਨਾ ਜਾਣੀਏ, ਉਹ ਸਮੁੰਦਰ ਵਿੱਚ ਮਿਲ ਗਿਆ ਉਹ ਨਹੀਂ ਜਾਣੇ ਜਾ ਸਕਦੇ। ਸਿੱਧੀ ਜੀ ਬਾਤ ਜੀ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਚਿਨ ਕੀਤੀ ਸੋ ਪਾਰ ਪਿਆ। ਮਹਾਰਾਜ ਜੀ ਦਾ ਬਚਨ ਕਹਿ, ਮੈਂ ਰਾਤ ਵੀ ਇੱਕ ਬੇਨਤੀ ਕਰਕੇ ਆਇਆ, ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਅਸਥਾਨ ਕੱਥੂ ਨੰਗਲ, ਮਹਾਰਾਜ ਜੀ ਦਾ ਸਲੋਕ ਤਿੰਨ ਬੇਰ ਹੈ, ਪਰ ਤਿੰਨ ਬੇਨਤੀਆਂ, ਸੋਨਾ ਲੋਹਾ ਕਾਂਸੀ ਪਿੱਤਲ ਆਦਿਕ ਜੇ ਕੋਈ, ਇਹ ਤਿੰਨ ਤਰ੍ਹਾਂ ਦੀ ਧਾਤ ਟੁੱਟ ਜਾਏ ਤੇ ਇਹ ਟੁੱਟੀ ਹੋਈ ਜੁੜ ਸਕਦੀ ਹੈ ਜੀ। ਸੁਨਾਰ ਵੀਰ, ਠਠਿਆਰ ਵੀਰ, ਲੋਹਾਰ ਵੀਰ, ਸੋਨਾ ਟੁੱਟੇ, ਲੋਹਾ ਟੁੱਟੇ, ਕਾਂਸੀ ਟੁੱਟੇ, ਉਹ ਵੈਲਡਿੰਗ ਕਰਕੇ ਜਾਂ ਅੱਗ ਨਾਲ ਉਸ ਟੁੱਟੇ ਹੋਏ ਦੀ ਤੇੜ ਭਰ ਕੇ ਦੁਬਾਰਾ ਜੋੜ ਦਿੰਦਾ ਹੈ। ਸਤਿਗੁਰੂ ਬਚਨ ਕਰਦੇ ਆ ਜਿਵੇਂ ਲੋਹਾ ਸੋਨਾ ਕਹਿਆ ਟੁੱਟ ਜਾਏ ਤੇ ਅੱਗ ਦੁਬਾਰਾ ਟੁੱਟਿਆਂ ਨੂੰ ਜੋੜ ਦਿੰਦੀ ਹੈ, ਵਾਹਿਗੁਰੂ ਜੀ ਦੀਆਂ ਸਿਫਤਾਂ ਕਰ, ਇਹ ਸਿਫਤ ਤੈਨੂੰ ਕਰੋੜਾਂ ਜਨਮਾਂ ਦੇ ਟੁੱਟੇ ਨੂੰ ਵਾਹਿਗੁਰੂ ਜੀ ਨਾਲ ਜੋੜਦਾ ਹੈ, ਸਿਫਤ ਜੋੜਦੀ ਹੈ। ਕਹਿਆ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੋਹਾਰ, ਇਸ ਅੰਮ੍ਰਿਤ ਬਚਨ ਦੇ ਅਖੀਰ ਵਿੱਚ ਨਾਨਕ ਆਖੇ ਇਹੋ ਵਿਚਾਰ, ਸਿਫਤੀ ਗੰਢ ਪਵੇ ਦਰਬਾਰ। ਮਹਾਰਾਜ ਕਹਿੰਦੇ ਸਲਾਉਣ ਯੋਗ ਪਰਮਾਤਮਾ ਉਹਦੀਆਂ ਸਿਫਤਾਂ ਕਰ,
ਕੋਈ
ਉਸਦੇ ਬਰਾਬਰ ਨਹੀਂ, ਉਹ ਅਨੂਪ ਹੈ, ਉਸ ਤੋਂ ਵੱਡਾ ਕੋਈ ਨਹੀਂ, ਉਹਦਾ ਕੋਈ ਸ਼ਰੀਕ ਨਹੀਂ।
ਮੇਰੇ ਪ੍ਰਭ ਸਾਲਾਹ ਸੇ ਭਲੇ ਪਿਆਰੇ,
ਹਜ਼ੂਰ ਫਿਰ ਅੱਗੇ ਬਚਨ ਕਰਦੇ ਨੇ, ਜਿਹੜੇ ਮੇਰੇ ਸੋਹਣੇ ਪਰਮਾਤਮਾ ਨੂੰ ਸਲਾਉਂਦੇ ਨੇ ਉਹ ਬੜੇ ਭਲੇ ਨੇ, ਉਹ ਬੜੇ ਚੰਗੇ ਨੇ, ਜਿਹੜੇ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹਨ।
ਸ਼ਬਦ ਰੱਤੇ ਰੰਗ ਹੋਏ,
ਸ਼ਬਦ ਰੱਤੇ ਰੰਗ ਹੋਏ, ਉਹ ਕਿਵੇਂ ਸਲਾਉਂਦੇ ਨੇ ਜੀ? ਗੁਰੂ ਦੇ ਸ਼ਬਦ ਦੇ ਰਾਹੀਂ, ਸ਼ਬਦ ਵਿੱਚ ਜਿਹੜੇ ਰੱਤੇ ਹੋਏ ਨੇ ਗੁਰਮੁਖੋ, ਉਹਨਾਂ ਅੰਦਰ ਹੀ ਵਾਹਿਗੁਰੂ ਜੀ ਦੇ ਨਾਮ ਦਾ ਰੰਗ ਚੜਦਾ ਹੈ।
ਇਸ ਕੀ ਸੰਗਤ ਜੇ ਮਿਲੇ ਪਿਆਰੀ,
ਗੁਰਮੁਖੋ ਇਹੋ ਜਿਹੀ ਇਬਾਦਤ ਕਰਨ ਵਾਲੀ ਰੂਹ ਦੀ ਸੰਗਤ, ਇਹੋ ਜਿਹੇ ਸ਼ਬਦ ਵਿੱਚ ਡੁੱਬੇ ਹੋਏ ਗੁਰਮੁਖ ਦੀ ਸੰਗਤ ਜੇ ਨਸੀਬ ਹੋ ਜਾਏ,
ਰਸ ਲੈ ਤਤ ਵਿਲੋਏ,
ਉਸ ਦੀ ਸੰਗਤ ਕਰਕੇ ਜਗਿਆਸੂ ਨਾਮ ਦਾ ਰਸ ਲੈਂਦਾ ਹੈ। ਇਹ ਵੀ ਗੁਰਮੁਖ ਕਰਦੇ ਆ ਜੀ, ਜਿਵੇਂ ਦਹੀਂ ਨੂੰ ਰਿੜਕਦੇ ਆ ਉਹਦੇ ਵਿੱਚੋਂ ਮੱਖਣ ਤਤ ਨਿਕਲਦਾ, ਤਤ ਮੱਖਣ ਹੈ ਗੁਰਮੁਖ, ਇਸੇ ਤਰ੍ਹਾਂ ਜਿਹੜਾ ਸੱਚੀ ਮੁੱਚੀ ਪਰਮੇਸ਼ਵਰ ਜੀ ਦੇ ਇਸ ਸ਼ਬਦ ਨੂੰ ਰੇੜ ਕੇ ਹੀ ਕਹਾਂਗਾ, ਉਹਨੂੰ ਮੈਂ ਇੱਕ ਦਿਨ ਅਰਜ਼ ਕੀਤੀ ਸੀ ਆ ਜਬਾਨ ਆ ਜੀ ਰਸਨ ਇਹ ਮਧਾਣੀ ਦਾ ਫੁੱਲ ਬਣ ਜਾਏ ਮਨ ਨੂੰ ਘੁੱਟ ਕੇ ਨਾਮ ਜਪਣ ਵੇਲੇ ਪਕੜ ਕੇ ਇਸ ਤਰ੍ਹਾਂ ਰੱਖਣਾ ਜਿਵੇਂ ਇੱਟੀਆਂ ਪਕੜੀਆਂ ਨੇ ਤੇ ਮਹਾਰਾਜ ਕਹਿੰਦੇ ਜਿਵੇਂ ਦੁੱਧ ਨੂੰ ਰਿੜਕਿਆ ਉਹਦੇ ਵਿੱਚੋਂ ਤੱਤ ਮੱਖਣ ਨਿਕਲਦਾ ਹੈ ਜਿਹੜਾ ਅੰਦਰ ਨੂੰ ਰਿੜਕਣਾ ਸ਼ੁਰੂ ਕਰੇ ਪਿਆਰਿਓ ਇਹਦੇ ਵਿੱਚੋਂ ਨਾਮ ਅੰਮ੍ਰਿਤ ਨਿਕਲਦਾ ਹੈ ਮਹਾਰਾਜ ਜੀ ਨੇ ਬਚਨ ਕੀਤੇ ਨੇ ਹਜ਼ੂਰ ਨੇ ਫਰਮਾਇਆ ਕਿ ਇਸ ਨੂੰ ਜਪਣ ਦੇ ਨਾਲ ਰਸਨਾ ਨਾਲ ਬੋਲਣ ਦੇ ਨਾਲ ਇਸ ਵਿੱਚੋਂ ਇਹ ਤੱਤ ਨਿਕਲਦਾ ਹੈ ਜਿਹੜਾ ਉਹਨਾਂ ਦੀ ਸੰਗਤ ਕਰਦਾ ਹੈ
ਤਤ ਪਰਵਾਨਾ ਸਾਚ ਕਾ ਪਿਆਰੀ
ਫਿਰ ਅਗਲੀ ਬੇਨਤੀ ਪਤ ਪਰਵਾਨਾ ਸਾਚ ਕਾ ਪਿਆਰੇ ਪਤ ਦਾ ਅਰਥ ਹੈ ਖਸਮ ਪਰਵਾਨਾ ਦਾ ਅਰਥ ਇੱਥੇ ਲਫ਼ਜ਼ ਪਰਵਾਨਾ ਹੈ ਇਹਦਾ ਲਫ਼ਜ਼ੀ ਅਰਥ ਨੇ ਜੀ ਰਾਹਦਾਰੀ ਜਿਹੜੀ ਕੋਈ ਚੀਜ਼ ਲੈ ਕੇ ਆਪਾਂ ਰਾਹਦਾਰੀ ਬਣਾਉਂਦੇ ਹਾਂ ਪਿਆਰਿਓ ਜਿਸ ਦੇ ਕੋਲ ਵਾਹਿਗੁਰੂ ਖਸਮ ਦੇ ਨਾਮ ਦਾ ਪਰਵਾਨਾ ਹੈ ਜਿਸ ਦੇ ਹਿਰਦੇ ਤੇ ਪਰਮਾਤਮਾ ਦਾ ਨਾਮ ਲਿਖਿਆ ਹੈ
ਨਾਮ ਸੱਚਾ ਨੀਸਾਨ
ਉਸ ਪਰਵਾਨੇ ਤੇ ਫਿਰ ਬੇਨਤੀ ਖਸਮ ਦਾ ਪਰਵਾਨਾ ਰਾਹਦਾਰੀ ਉਸ ਦੇ ਉੱਪਰ ਸੱਚੇ ਨਾਮ ਦੀ ਸਟੈਂਪ ਲੱਗੀ ਹੈ ਮੋਹਰ ਲੱਗੀ ਹੈ ਫਿਰ ਬੇਨਤੀ ਜਿਸ ਕੋਲ ਰਾਹਦਾਰੀ ਹੈ ਗੁਰੂ ਦੀ ਦਿੱਤੀ ਹੋਈ ਉੱਤੇ ਨਾਮ ਦੀ ਮੋਹਰ ਲੱਗੀ ਹੈ
ਆਇਆ ਲਿਖ ਲੈ ਜਾਵਣਾ ਪਿਆਰੀ
ਹਜ਼ੂਰ ਕਹਿੰਦੇ ਨੇ ਇਸ ਸੰਸਾਰ ਤੇ ਆਏ ਖਾਲੀ ਨਹੀਂ ਤੂੰ ਜਾਣਾ ਪਿਆਰੇ ਐਸ ਹਿਰਦੇ ਦੀ ਪੱਟੀ ਤੇ ਲਿਖ ਕੇ ਸਭ ਨੇ ਕੁੱਝ ਨਾ ਕੁੱਝ ਲਿਜਾਣਾ ਹੈ ਦੱਸ ਕਈ ਵਾਰੀ ਬੇਨਤੀ ਕਰਦਾ ਬਾਹਰ ਮੁਖੀ ਕੁਛ ਨੀ ਆਪਾਂ ਕਹਿੰਦੇ ਹਾਂ ਵੀ ਕੁੱਝ ਨੀ ਲੈ ਕੇ ਆਇਆ ਕੁੱਝ ਨੀ ਲੈ ਕੇ ਜਾਣਾ ਸਭ ਕੁੱਝ ਤੇ ਇਹ ਇੱਕ ਪੱਖ ਹੈ ਪਰ ਰੂਹਾਨੀ ਤੌਰ ਤੇ ਮਹਾਰਾਜ ਇਹ ਵੀ ਕਹਿੰਦੇ ਆ ਲੈ ਕੇ ਵੀ ਆਏ ਹੈ ਤੇ ਲੈ ਕੇ ਵੀ ਜਾਣਾ ਹੈ ਲੈ ਕੇ ਆਏ ਸਵਾਸ ਲੈ ਕੇ ਆਏ ਜ਼ਿੰਦਗੀ ਦਾ ਸਮਾਂ ਵਾਪਸ ਕੀ ਲੈ ਕੇ ਜਾਣਾ ਜਾਂ ਗੁਣਾਂ ਦੀਆਂ ਪੰਡਾਂ ਬੰਨ ਲੈ ਜਾਏਗਾ ਤੇ ਜਾਂ ਔਗੁਣਾਂ ਦੀਆਂ ਪੰਡਾਂ ਬੰਨ ਜਾਏਗਾ ਜਾਣਾ ਤੇ ਹੈ ਨਾ ਜੀ ਮਹਾਰਾਜ ਜੀ ਨੇ ਸ਼ਬਦ ਵਰਤੇ ਨੇ ਕਿ ਪਿਆਰਿਓ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ ਅਵਗਣ ਚੱਲੀ ਬੰਨ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ ਮਹਾਰਾਜ ਕਹਿੰਦੇ ਪਿਆਰੇ ਜਿਹੜੇ ਆਏ ਨੇ ਨਾ ਉਹਨਾਂ ਨੇ ਕੁਛ ਨਾ ਕੁਛ ਇੱਥੋਂ ਲਿਖ ਕੇ ਲੈ ਜਾਣਾ ਹੈ
ਹੁਕਮੀ ਹੁਕਮ ਪਛਾਣ
ਹੁਣ ਇੱਥੇ ਦੋ ਸ਼ਬਦ ਨੇ ਹੁਕਮੀ ਹੁਕਮ ਪਛਾਣ ਉਂਜ ਗੁਰੂ ਗ੍ਰੰਥ ਸਾਹਿਬ ਦੇ ਜਪਜੀ ਸਾਹਿਬ ਵਿੱਚ ਅੱਗੇ ਮੈਂ ਅਰਜ਼ ਕਰਨਾ ਹੁਕਮੀ ਦਾ ਅਰਥ ਹੁਕਮ ਰੂਪ ਵਿੱਚ ਵੀ ਆਇਆ ਹੈ ਤੇ ਹੁਕਮੀ ਦਾ ਅਰਥ ਜਿਹੜਾ ਹੁਕਮ ਕਰ ਰਿਹਾ ਹੈ ਫਿਰ ਬੇਨਤੀ ਹੁਕਮੀ ਹੁਕਮ ਪਛਾਣ ਹੁਕਮੀ ਦਾ ਅਰਥ ਪਰਮਾਤਮਾ ਹੁਕਮ ਦਾ ਅਰਥ ਉਹਦਾ ਹੁਕਮ ਉਸ ਪਰਮਾਤਮਾ ਦੇ ਹੁਕਮ ਨੂੰ ਪਹਿਚਾਨਣਾ ਕਰ
ਹੁਕਮ ਨਾ ਬੂਝੀਐ ਪਿਆਰੇ
ਪਰ ਗੁਰਮੁਖੋ ਗੁਰੂ ਤੋਂ ਬਿਨਾਂ ਹੁਕਮ ਸਮਝਿਆ ਨਹੀਂ ਜਾਂਦਾ ਗੁਰੂ ਹੀ ਹੁਕਮ ਦੀ ਸੋਝੀ ਦਿੰਦੇ ਹਨ
ਸਾਚੇ ਸਾਚਾ ਤਾਣ
ਸਾਚੇ ਸਾਚਾ ਤਾਣ ਉਹ ਪਰਮਾਤਮਾ ਜੋ ਸੱਚੇ ਨੇ ਉਹਨਾਂ ਦਾ ਬਲ ਉਹਨਾਂ ਦੀ ਤਾਕਤ ਉਹਨਾਂ ਦਾ ਤਾਣ ਉਹਨਾਂ ਦੀ ਸ਼ਕਤੀ ਵੀ ਸੱਚੀ ਹੈ
ਮੈਂ ਅੰਦਰ ਨਿਮਿਆ ਪਿਆਰੀ
ਮਹਾਰਾਜ ਹੁਣ ਅੱਗੇ ਸਾਨੂੰ ਸਮੱਤ ਦੇਣ ਲੱਗੇ ਆ ਕਹਿੰਦੇ ਹੁਕਮ ਦੇ ਅੰਦਰ ਕੀ ਨਿਮਿਆ ਨਿਮਿਆ ਦਰ ਤੇ ਟਿਕਣਾ ਮਾਤਾ ਦੇ ਉਧਰ ਵਿੱਚ ਨਿਵਾਸ ਹੋ ਜਾਣਾ ਉਹਦੇ ਹੁਕਮ ਤੋਂ ਬਿਨਾਂ ਨਹੀਂ ਕੋਈ ਨਿਮਿਆ ਜਾ ਸਕਦਾ ਟਿਕ ਨਹੀਂ ਸਕਦਾ ਹੁਕਮ ਤੋਂ ਬਿਨਾਂ ਥੋੜ੍ਹੀ ਜਿਹੀ ਇੱਥੇ ਮੈਂ ਇੱਕ ਬੇਨਤੀ ਹੋਰ ਕਰਦੇ ਹਾਂ ਜੀ ਉਂਝ ਵੈਸੇ ਗੁਰਮਤ ਵਿੱਚ ਵਾਰ ਵਾਰ ਹੁਕਮ ਦਾ ਜ਼ਿਕਰ ਕੀਤਾ ਗਿਆ ਤੇ ਜੇ ਸੱਚ ਪੁੱਛੋ ਕਿ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਪੌੜੀ ਵਿੱਚ ਜਿਹੜਾ ਸਤਿਗੁਰਾਂ ਨੇ ਸਬਕ ਦਿੱਤਾ ਜੀਵਨ ਨੂੰ ਕਮਾਉਣ ਲਈ ਉਹ ਹੁਕਮ ਹੀ ਹੈ ਕਿਵ ਸਚਿਆਰਾ ਹੋਈ ਹੈ ਉਸ ਦਿਨ ਅਕਾਲ ਤਖ਼ਤ ਤੇ ਬੇਨਤੀ ਕੀਤੀ ਸੀ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਫਿਰ ਹੁਕਮ 'ਚ ਦੋਨੋਂ ਚੀਜ਼ਾਂ ਨੇ ਹੁਕਮ ਦੇ ਲਫ਼ਜ਼ੀ ਅਰਥ ਚਲੋ ਕਈ ਵਾਰੀ ਕੋਈ ਆਰਡਰ ਕਰ ਦਿੰਦੇ ਨੇ ਦਾਸ ਨੇ ਬੇਨਤੀ ਕੀਤੀ ਸੀ ਜਿੰਨੀ ਕੁ ਸਮਝ ਪਈ ਮੈਂ ਹੱਥ ਜੋੜ ਕੇ ਫਿਰ ਖਿਮਾ ਮੰਗਾਂਗਾ ਕਿ ਮੇਰੇ ਵਿਚਾਰ ਵਿੱਚ ਕੋਈ ਦਾਅਵਾ ਨਹੀਂ ਕਿ ਜੋ ਮੈਂ ਕਹਿ ਰਿਹਾ ਬਸ ਇਸ ਤੋਂ ਅੱਗੇ ਕਿਸੇ ਨੂੰ ਪਤਾ ਨਹੀਂ ਮੈਂ ਨਿਮਰਤਾ ਸਹਿਤ ਕਹਿ ਰਿਹਾ ਦੇਖੋ ਇੱਥੇ ਸ਼ਬਦ ਹੁਕਮ ਦੁਨਿਆਵੀ ਬੰਦਾ ਕਦੀ ਕੋਈ ਹੁਕਮ ਕਰਦਾ ਕਿਉਂਕਿ ਹਾਕਮ ਹੀ ਹੁਕਮ ਕਰਦਾ ਕਈ ਵਾਰੀ ਹੁਕਮ ਕਰਨ ਵਾਲਾ ਜਿਹੜਾ ਉਹ ਹੁਕਮ ਦੇ ਨਾਲ ਨਹੀਂ ਵਰਤਦਾ ਹਾਕਮ ਹੁਕਮ ਕਰ ਰਿਹਾ ਮੰਨ ਲਓ ਇੱਕ ਰਾਜੇ ਨੇ ਹੁਕਮ ਕੀਤਾ ਵੀ ਫਲਾਣੀ ਜਗ੍ਹਾ ਤੇ ਸੈਨਾਵਾਂ ਫੌਜਾਂ ਲੈ ਕੇ ਜਾਓ, ਉਹਦੇ ਜਰਨਲ ਉਹਦੇ ਜਿਹੜੇ ਕਮਾਂਡਰ ਨੇ ਸੈਨਾਪਤੀ ਨੂੰ ਫੌਜ ਲੈ ਕੇ ਚਲੇ ਗਏ, ਪਰ ਜਿਹਨੇ ਹੁਕਮ ਕੀਤਾ ਉਹ ਤਾਂ ਆਪਣੇ ਘਰ ਬੈਠਾ ਹੈ ਨਾ। ਫਿਰ ਬੇਨਤੀ, ਹੁਕਮ ਕਰ ਦਿੱਤਾ ਪਰ ਹੁਕਮੇ ਨਾਲ ਨਹੀਂ ਗਿਆ। ਯਾਦ ਰੱਖੋ, ਪਰਮਾਤਮਾ ਦਾ ਹੁਕਮ ਬਾਦਸ਼ਾਹ ਦੇ ਹੁਕਮ ਦੀ ਤਰ੍ਹਾਂ ਨਹੀਂ, ਜਿੱਥੇ ਵਾਹਿਗੁਰੂ ਦਾ ਹੁਕਮ ਵਰਤੇਗਾ ਉੱਥੇ ਹੁਕਮ ਕਰਨ ਵਾਲਾ ਹੁਕਮੀ ਰੱਬ ਜੀ ਦੇ ਨਾਲ ਵਰਤੇਗਾ। ਫਿਰ ਬੇਨਤੀ, ਹੁਕਮ ਤੇ ਹੁਕਮੀ ਦੂਰ ਨਹੀਂ। ਇਸੇ ਕਰਕੇ ਗੁਰੂ ਜੀ ਨੇ ਫਿਰ ਅੱਗੇ ਹੁਕਮ ਦੀ ਵਿਆਖਿਆ ਕੀਤੀ। ਉਂਝ ਸਾਡੇ ਇੱਕ ਗੁਰਮੁਖ ਵਿਦਵਾਨ ਨੇ ਕਿਹਾ, ਹੁਕਮ ਦਾ ਅਰਥ ਦੈਵੀ ਮਰਜ਼ੀ, ਦੈਵੀ ਵਿਧਾਨ, ਦੈਵੀ ਇੱਛਾ। ਇੱਥੋਂ ਤੱਕ ਉਹ ਹੁਕਮ ਦੀ ਜਦੋਂ ਗੱਲ ਕਰਦੇ ਆ, ਕਹਿੰਦੇ ਆ ਜਿਸ ਵਕਤ ਨਿਰਗੁਣ ਨੇ ਸੁਣ ਵਿੱਚ ਪ੍ਰਭੂ ਨੇ ਆਪਣੇ ਆਪ ਨੂੰ ਅਫੁਰ ਵਿੱਚ ਨੇ ਸਫੁਰ ਕਰਨ ਦਾ ਫੁਰਨਾ ਬਣਾਇਆ, ਜਿਹੜਾ ਸਫੁਰ ਕਰਨ ਦਾ ਫੁਰਨਾ ਸੀ ਉਹ ਹੀ ਹੁਕਮ ਹੈ। ਫਿਰ ਬੇਨਤੀ ਹੈ ਜੀ, ਇੱਕ ਤਾਂ ਬਾਹਰ ਮੁਖੀ ਸ਼ਬਦ ਨੇ ਤੁਸੀਂ ਆ ਮਨ ਆ ਮਨ, ਅਸੀਂ ਹੁਕਮਨਾਮਾ ਵੀ ਰੋਜ਼ ਕਹਿੰਦੇ। ਜਿੱਥੇ ਹੁਕਮ ਹੈ ਉੱਥੇ ਹੁਕਮੀ ਹੈ। ਫਿਰ ਹੁਕਮ ਦੀ ਕਲਾ ਕੀ ਹੈ? ਮਹਾਰਾਜ ਕਹਿੰਦੇ ਆ ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ, ਹੁਕਮ ਲੈ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਆਂ ਹੈ, ਇੱਕ ਨਾ ਹੁਕਮੀ ਬਖਸੀਸ, ਇੱਕ ਹੁਕਮੀ ਸਦਾ ਪਵਾਈਏ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਏ। ਹੁਕਮ ਦੀ ਸਮਝ ਪੈ ਜਾਏ। ਮਹਾਰਾਜ ਕਹਿੰਦੇ ਨੇ ਪਰਮਾਤਮਾ ਦੇ ਹੁਕਮ ਦੇ ਵਿੱਚ ਜੀਵ ਨਿਮਿਆ। ਇਹ ਵੀ ਗੱਲ ਧਿਆਨ ਨਾਲ ਸੁਣਿਓ ਜੀ, ਨਿਮਿਆ ਉਹ ਸੈਲਿਕ ਟਿਕ ਗਿਆ ਨਿੱਕਾ ਜਿਹਾ, ਪਰ ਉਹ ਇੱਕ ਥੋੜਾ ਆਇਆ ਸੀ। ਸੱਚ ਇਹ ਵੇ ਅਣਗਿਣਤ ਨਿੱਕੇ ਨਿੱਕੇ ਕਤਰੇ ਆਏ ਆ, ਜਿਹਨੂੰ ਹੁਕਮ ਸੀ ਉਹਨੂੰ ਹੀ ਮੌਕਾ ਮਿਲਿਆ, ਬਾਕੀ ਜਿਹੜੇ ਨੇ ਉਹ ਗਰਭ ਵੀ ਜਾਣ ਦੇ ਵੇਲੇ ਹੀ ਛੀਣ ਹੁੰਦੇ ਪਏ ਆ। ਹੁਕਮ ਦੇ ਵਿੱਚ ਹੀ ਪਰਮਾਤਮਾ ਦੇ ਬਖਸ਼ਿਸ਼ ਨਾਲ ਮਾਂ ਦੇ ਉਦਰ ਵਿੱਚ ਨਿਵਾਸ ਹੁੰਦਾ ਹੈ।
ਹੁਕਮੇ ਉਦਰ ਮਜਾਰ,
ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਮਾਤਾ ਦੇ ਉਦਰ ਵਿੱਚ ਫਿਰ ਨਿਵਾਸ ਹੁੰਦਾ ਹੈ।
ਹੁਕਮੇ ਅੰਦਰ ਜੰਮਿਆ ਪਿਆਰੀ,
ਪਿਆਰਿਆ ਹੁਕਮ ਤੋਂ ਬਿਨਾਂ ਕਿਸੇ ਦਾ ਜਨਮ ਨਹੀਂ ਹੋ ਸਕਦਾ। ਪਰਮਾਤਮਾ ਦੀ ਦੈਵੀ ਮਰਜ਼ੀ, ਉਹਦਾ ਦੈਵੀ ਇੱਛਾ, ਉਹਦੇ ਅਨੁਸਾਰ ਹੀ ਹੁਕਮ ਵਿੱਚ ਜਨਮ ਹੋਇਆ ਹੈ।
ਉਦੋਂ ਸਿਰ ਕੈ ਪਾਰ,
ਉਦੋਂ ਸਿਰ ਕੈ ਪਾਰ, ਜਦੋਂ ਇਸ ਇਨਸਾਨ ਦਾ ਜਨਮ ਹੋਇਆ ਉਹਦੇ ਹੁਕਮ ਵਿੱਚ ਇਹ ਸਿਰ ਪਰਨੇ ਨੇ ਜਨਮ ਲਿਆ ਹੈ। ਉਦੋਂ ਸਿਰ ਕੈ ਪਾਰ, ਇਹਦਾ ਮਤਲਬ ਸਿਰ ਥੱਲੇ ਪੈਰ ਦੇ ਉੱਤੇ ਸਨ, ਉਹਦੇ ਹੁਕਮ ਵਿੱਚ ਹੀ ਜਨਮ ਇਸ ਤਰ੍ਹਾਂ ਹੋਇਆ ਹੈ।
ਗੁਰਮੁਖ ਦਰਗਹਿ ਜਾਣੀਐ ਪਿਆਰੀ,
ਗੁਰੂ ਜੀ ਦੇ ਸਨਮੁਖ ਰਹਿਣ ਵਾਲੇ ਗੁਰਮੁਖੋ ਪ੍ਰਭੂ ਦੀ ਦਰਗਾਹ ਵਿੱਚ ਜਾਣੇ ਜਾਂਦੇ ਹਨ।
ਚੱਲੈ ਕਾਰਜ ਸਾਰ,
ਉਹ ਜਿਹੜਾ ਜ਼ਿੰਦਗੀ ਦਾ ਮਨੋਰਥ ਕਾਰਜ ਦਾ ਅਰਥ ਕੰਮ ਕਰਾਂਗੇ, ਜਿਹੜਾ ਉਹਦੀ ਜ਼ਿੰਦਗੀ ਦਾ ਮਨੋਰਥ ਸੀ, ਮੰਜ਼ਿਲ ਸੀ, ਜਿੱਥੇ ਪਹੁੰਚਣਾ ਚਾਹੁੰਦਾ ਸੀ, ਇਹ ਗੁਰੂ ਦੀ ਕਿਰਪਾ ਨਾਲ ਸਫਲ ਹੋਇਆ, ਪ੍ਰਭੂ ਦੀ ਦਰਗਾਹ ਵਿੱਚ ਗਿਆ ਹੈ।
ਮੈਂ ਅੰਦਰ ਆਇਆ ਪਿਆਰੀ,
ਹਜ਼ੂਰ ਕਹਿੰਦੇ ਨੇ ਉਹਦੇ ਹੁਕਮ ਦੇ ਵਿੱਚ ਜੀਵ ਆਇਆ ਹੈ।
ਹੁਕਮੇ ਜਾਦੋ ਜਾਏ,
ਆਇਆ ਹੁਕਮ ਵਿੱਚ ਤੇ ਜਾਣਾ ਵੀ ਹੁਕਮ ਵਿੱਚ ਹੈ। ਯਾਦ ਰੱਖੋ ਗੁਰਮੁਖੋ, ਇਹ ਭਾਣਾ ਸ਼ਬਦ ਇਕੱਲਾ ਮੌਤ ਨਾਲ ਥੋੜਾ ਸੰਬੰਧਿਤ ਹੈ, ਭਾਣਾ ਜਨਮ ਨਾਲ ਵੀ ਸੰਬੰਧਿਤ ਹੈ। ਇੱਥੇ ਕਿਹਾ ਹੁਕਮ ਵਿੱਚ ਆਇਆ ਹੁਕਮ ਵਿੱਚ ਜਾਏਗਾ, ਅਰਥੇ ਨੇ। ਤੇ ਬਾਬਾ ਜੀ ਕਹਿੰਦੇ ਜਾ ਤਿਸ ਭਾਣਾ ਤਾਂ ਜੰਮਿਆ, ਜਿੱਦਣ ਉਹਦਾ ਭਾਣਾ ਵਰਤਿਆ ਉਦਣ ਇਹਦਾ ਜਨਮ ਹੋਇਆ। ਹੁਕਮ ਵਿੱਚ ਆਉਂਦਾ ਹੈ ਤੇ ਹੁਕਮ ਵਿੱਚ ਹੀ ਚਲਾ ਜਾਂਦਾ ਹੈ।
ਹੁਕਮੇ ਬੰਨ ਚਲਾਈਏ ਪਿਆਰੀ,
ਜਿਹੜਾ ਇੱਥੇ ਚੋਖਾ ਆਫਰ ਜੈ ਜੀ, ਮੈਂ ਹੁਕਮ ਨਹੀਂ ਮੰਨਦਾ, ਮੰਨਦੇ ਸਾਰੇ ਆ ਪਿਆਰੇ, ਉਹ ਕਈਆਂ ਨੂੰ ਧੱਕੇ ਨਾਲ ਮਨਾਉਂਦਾ ਹੈ ਤੇ ਕਈ ਬਿਲਕੁਲ ਐ ਸਮਰਪਿਤ ਹੋ ਕੇ ਮੰਨ ਲੈਂਦੇ ਆ। ਜਿਹੜਾ ਹੰਕਾਰੀ ਕਹਿੰਦਾ ਮੈਂ ਨਹੀਂ ਮੰਨਦਾ, ਪਰ ਮਹਾਰਾਜ ਕਹਿੰਦੇ ਉਹ ਆਪਣੇ ਹੁਕਮ ਵਿੱਚ ਉਹਨੂੰ ਬੰਨ ਕੇ ਇੱਥੋਂ ਤੋੜ ਦਿੰਦਾ ਹੈ।
ਮਨਮੁਖ ਲਹਿ ਸਜਾਏ,
ਮਨਮੁਖ ਬੰਦਾ ਆਪਣੀਆਂ ਮਨ ਦੀਆਂ ਗੱਲਾਂ ਕਰਨ ਵਾਲਾ ਕਹਿ ਜੀ ਮੈਂ ਨਹੀਂ ਮੰਨਦਾ, ਨਹੀਂ ਗੁਰਮੁਖੋ ਸਭ ਨੂੰ ਮੰਨਣਾ ਪੈਣਾ ਹੈ, ਸਭ ਤੇ ਹੁਕਮ ਦਾ ਕੁੰਡਾ ਚੱਲਦਾ ਹੈ। ਇੱਥੋਂ ਤੱਕ ਧਰਤੀ ਉੱਪਰ ਕੋਟਗੜ ਕੀਤੀ ਗਈ ਵਜਾਏ, ਜੋ ਅਸਮਾਨ ਨਾ ਮਾਮਨੀ ਤੇ ਨੱਕ ਨੱਥਾ ਪਾਏ, ਜਿਹੜੇ ਅਸਮਾਨ ਨੂੰ ਟਾਕੀਆਂ ਲਾਉਂਦੇ ਨੇ ਜਦੋਂ ਦਾ ਹੁਕਮ ਵਰਦਾ, ਨੱਕ ਵਿੱਚ ਨਕੇਲ ਪਾ ਕੇ ਧਰਤੀ ਤੇ ਸੱਟ ਦਿੰਦਾ ਹੈ। ਹੁਕਮ ਵਿੱਚੋਂ ਨਿਬੰਧ ਕੇ ਅੱਗੇ ਲਾ ਲਿਆ। ਇਹੋ ਜਿਹਾ ਮਨਮੁੱਖ ਬੰਦੇ ਫਿਰ ਬੇਨਤੀ ਹੈ, ਚੰਗਾ ਹੈ ਮੰਦਾ ਹੈ, ਮਾਨ ਹੈ ਅਪਮਾਨ ਹੈ, ਉਸਤ ਹੈ ਨਿੰਦਿਆ ਹੈ, ਹੇ ਵਾਹਿਗੁਰੂ ਤੂੰ ਆਪਣੇ ਹੁਕਮ ਦੇ ਵਿੱਚ ਰੱਖੇ ਤਾਂ ਇਹਦੇ ਵਿੱਚ ਹੀ ਸੁੱਖ ਹੈ। ਸੱਚੀ ਗੁਰਮੁਖੋ, ਇਹਦਾ ਮਤਲਬ ਇਹ ਨਹੀਂ ਕਿ ਹੁਕਮ ਵਿੱਚ ਕਦੀ ਦੁੱਖ ਨਹੀਂ ਆਉਂਦਾ, ਸਭ ਕੁਝ ਆਉਂਦਾ ਹੈ। ਮਹਾਰਾਜ ਕਹਿੰਦੇ ਨੇ ਮਨਮੁੱਖ ਬੰਦਾ ਕਹਿੰਦਾ ਮੰਨਦਾ ਨਹੀਂ ਤੇ ਉਹਨੂੰ ਬੰਨ ਕੇ ਅੱਗੇ ਲਾ ਦਿੱਤਾ, ਪ੍ਰਭੂ ਦਰਗਾਹ ਵਿੱਚੋਂ ਸਜ਼ਾ ਪਾਉਂਦਾ ਹੈ।
ਹੁਕਮੇ ਸਭ ਦੇ ਪਛਾਣੀਏ ਪਿਆਰੀ,
ਪਿਆਰਿਓ ਉਹਦੇ ਹੁਕਮ ਵਿੱਚ ਹੀ ਸ਼ਬਦ ਰਾਹੀਂ ਪਰਮਾਤਮਾ ਦੀ ਪਹਿਚਾਣ ਕਰੀਏ।
ਦਰਗਹਿ ਪੈਦਾ ਜਾਈ,
ਇਹੋ ਜਿਹੜੇ ਸ਼ਬਦ ਰਾਹੀਂ ਪਹਿਚਾਣ ਕਰਦੇ ਨੇ ਪ੍ਰਭੂ ਦੀ ਦਰਗਾਹ ਵਿੱਚ ਇੱਜ਼ਤ ਨਾਲ ਮਾਣ ਨਾਲ ਸਰੋਪੇ ਨਾਲ ਪਹੁੰਚਦੇ ਹਨ।
ਹੁਕਮੇ ਗਣਿਤ ਗਣਾਈਏ ਪਿਆਰੀ,
ਹਜ਼ੂਰ ਕਹਿੰਦੇ ਨੇ ਫਿਰ ਵੇਖੋ ਦੀ ਖੇਡ, ਕਈ ਸੱਜਣ ਉਹਦੇ ਹੁਕਮ ਦੇ ਵਿੱਚ ਬੰਦਗੀ ਕਰ ਰਿਹਾ, ਸੇਵਾ ਕਰ ਰਿਹਾ, ਸਿਮਰਨ ਕਰ ਰਿਹਾ, ਜੋ ਵਾਪਰਦਾ ਬਸ ਹੱਥ ਜੋੜ ਕੇ ਖਲੋਤੇ ਆ। ਕਈ ਬੰਦੇ ਐਸੇ ਆ ਕਹਿੰਦੇ ਤੇਰਾ ਹੁਕਮ, ਉਹ ਆਪਣੇ ਕਰਮਾਂ ਦੀ ਗਿਣਤੀ ਮਿਣਤੀ ਕਰੀ ਜਾਂਦੇ ਆ, ਇੰਨਾ ਦਾਨ ਕੀਤਾ, ਇੰਨਾ ਪੁੰਨ ਕੀਤਾ, ਇੰਨਾ ਜਪ ਕੀਤਾ, ਇੰਨੇ ਪਾਠ ਕੀਤੇ। ਮਹਾਰਾਜ ਕਹਿੰਦੇ ਇਹ ਵੀ ਤੇ ਤੇਰੇ ਹੁਕਮ ਦਾ ਵਰਤਾਰਾ ਹੈ ਨਾ ਜੀ, ਕਿ ਉਹ ਗਿਣਤੀਆਂ ਵਿੱਚ ਹੀ ਪਏ ਹੋਏ ਆ, ਇਹ ਵੀ ਹੁਕਮ ਚ ਖੇਡ ਵਾਪਰਦੀ ਹੈ। ਮਹਾਰਾਜ ਕਹਿੰਦੇ ਹੁਕਮ ਵਿੱਚ ਹੀ ਗਿਣਤੀਆਂ ਕਰਦੇ ਹਨ।
ਵਾਹਿਗੁਰੂ
ਜੀ, ਇਹ ਖੌਮੇ ਦੋ ਦਰਤ ਦੂਜਾ ਭਾਵ, ਇਹ ਕਿਹੜਾ ਆਪਣੇ ਆਪ ਪੈਦਾ ਹੋਇਆ, ਪੈਦਾ ਤੇ ਤੇਰੇ ਹੁਕਮ ਚ ਹੀ ਹੋਇਆ ਨਾ, ਕਿਉਂਕਿ ਅੱਜ ਸਮਾਂ ਉਹਨਾਂ ਕਹਿ ਹੁਕਮ ਨਾਲ ਹੀ ਖੌਮੇ ਪੈਦਾ ਹੋਈਏ, ਆਪਣੇ ਆਪ ਅਸੀਂ ਨਹੀਂ ਪੈਦਾ ਕੀਤੀ ਖੌਮੇ। ਗੁਰੂ ਅੰਗਦ ਸਾਹਿਬ ਸੱਚੀ ਸਰਕਾਰ ਬਚਨ ਕਰਦੇ ਆ ਕਿ ਖੌਮੇ ਇਹੋ ਹੁਕਮ ਹੈ ਤੈਂ ਕਿਰਤ ਫੁਰਾਏ, ਹਉਮੈ ਵੀ ਉਹਦੇ ਹੁਕਮ ਵਿੱਚ ਕਹਿ, ਦੂਜਾ ਭਾਵ ਵੀ ਉਹਨੇ ਹੁਕਮ ਵਿੱਚ ਬਣਾਇਆ ਹੈ।
ਹੁਕਮੇ ਭਵੈ ਭਵਾਈਐ ਪਿਆਰੀ,
ਇਹ ਪਿਆਰਿਓ ਉਹਦੇ ਹੁਕਮ ਦੇ ਵਿੱਚ ਹੀ ਲੋਕ ਭਟਕਣਾ ਵਿੱਚ ਪੈ ਰਿਹਾ, ਸਾਰੀ ਜ਼ਿੰਦਗੀ ਭਟਕੀ ਰਹੇ ਹਨ।
ਅਵਗਣ ਮੁੱਠੀ ਰੋਏ,
ਅਸਲ ਤੇਰਾ ਹੁਕਮ ਹੈ, ਇਨਸਾਨਾਂ ਦੇ ਤਨ ਇੱਕੋ ਜਿਹਾ, ਜਿਸਮ ਇੱਕੋ ਜਿਹਾ, ਪਰ ਕਈਆਂ ਨੂੰ ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈਏ ਭਟਕਣਾ ਚ ਪਾ ਦਿੱਤਾ। ਔਗਣ ਮੁੱਠੀ, ਉਹ ਔਗਣਾਂ ਵਿੱਚ ਠੱਗੇ ਗਏ ਆ, ਅੰਦਰ ਦੀ ਪੂੰਜੀ ਗਵਾ ਲਈ, ਤੇਰੇ ਹੁਕਮ ਦੇ ਵਿੱਚ ਉਹਨਾਂ ਨੂੰ ਰੋਣਾ ਪੱਲੇ ਪਿਆ ਹੈ।
ਹੁਕਮ ਸਿਆਪੈ ਸਾਹਕਾ ਪਿਆਰੀ,
ਪਿਆਰਿਓ ਜਿਹੜਾ ਪਰਮਾਤਮਾ ਦੇ ਹੁਕਮ ਨੂੰ ਸਿਆਣ ਲੈਂਦਾ, ਉਹਦੇ ਹੁਕਮ ਨੂੰ ਪਹਿਚਾਣਦਾ ਹੈ,
ਸੱਚ ਮਿਲੈ ਵਡਿਆਈ ਹੋਏ।
ਸੱਚ ਇਹ ਵੇ ਕੇ ਹੁਕਮ ਨੂੰ ਮੰਨਣ ਵਾਲਾ ਕੁਛ ਵੀ ਵਰਤੇ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਗੁਰਮੁਖੋ ਸ਼ੁਕਰਾਨਾ ਲਫ਼ਜ਼ ਜਿਹੜਾ ਨਾ, ਸ਼ੁਕਰ ਜਾਂ ਸ਼ੁਕਰਾਨਾ, ਤਕਰੀਬਨ ਆਪਣੇ ਵਿੱਚ ਜ਼ਿਆਦਾਤਰ ਉਹ ਸੁਖਾਂਤ ਨਾਲ, ਸੁੱਖ ਨਾਲ ਜੁੜਿਆ। ਜਨਮ ਤੇ ਸ਼ੁਕਰਾਨਾ, ਅਰੋਗਤਾ ਤੇ ਸ਼ੁਕਰਾਨਾ, ਘਰ ਮਿਲਿਆ ਤੇ ਸ਼ੁਕਰਾਨਾ, ਨੌਕਰੀ ਮਿਲੀ ਤੇ ਸ਼ੁਕਰਾਨਾ। ਪਰ ਗੁਰੂ ਸਾਹਿਬ ਜੀ ਦੇ ਪਿਆਰੇ ਸਿੱਖ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਕਿ ਸ਼ੁਕਰਾਨਾ ਸਿੱਖ ਦਾ ਕੇਵਲ ਸੁੱਖ ਨਾਲ ਨਹੀਂ, ਸ਼ੁਕਰਾਨਾ ਦੁੱਖ ਨਾਲ ਵੀ ਜੁੜਿਆ ਹੋਇਆ ਹੈ। ਕਾਰਨ ਕਰਤਾ ਜੋ ਕਰੇ, ਇੱਥੇ ਨਹੀਂ ਕਹਿ ਸੁੱਖ ਕਰੇ, ਕਾਰਨ ਕਰਤਾ ਜੋ ਕਰੇ ਸਿਰ ਧਰ ਮਨ ਕਰੇ ਸ਼ੁਕਰਾਨਾ, ਜੋ ਕਰੇ ਉਸ ਜੋ ਕਰੇ ਵਿੱਚ ਅਪਮਾਨ ਵੀ ਹੈ, ਦੁੱਖ ਵੀ ਹੈ। ਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦਾ ਇੱਕ ਬਚਨ ਸਿਰਫ ਹੈ, ਵੈਸੇ ਜ਼ਫਰਨਾਮੇ ਵਿੱਚ ਵੀ ਹੈ, ਤੁਰਾ ਗਰ ਨਜ਼ਰ ਹਸਤ ਲਸ਼ਕਰ ਬਾਜ਼ਰ, ਔਰੰਗਜ਼ੇਬ ਤੂੰ ਸਾਰੀ ਜ਼ਿੰਦਗੀ ਆਪਣੇ ਸੁਰਤ ਵਿੱਚ, ਆਪਣੀ ਨਜ਼ਰ ਚ ਆਪਣਾ ਖਜ਼ਾਨਾ ਤੇ ਲਸ਼ਕਰ ਗਿਣਦਾ ਰਿਹਾ, ਪਰ ਮੈਂ ਪੁੱਤਰਾਂ ਦੇ ਸਰੀਰ ਕੋਲੋਂ ਨਿਕਲਦਾ ਹੋਇਆ ਵੀ ਰੱਬ ਦੇ ਸ਼ੁਕਰ ਨੂੰ ਕਰਦਾ ਗਿਆ। ਤੁਰਾ ਗਰ ਨਜ਼ਰ ਹਸਤ ਲਸ਼ਕਰ ਬਾਜ਼ਰ, ਮਾਰਾ ਨਿਗਾਹ ਅਸਤ ਯਜ਼ਦਾ ਸ਼ੁਕਰ। ਜਦੋਂ ਮਹਾਰਾਜ ਨੰਦੇੜ ਗਏ, ਦਾਸ ਨੇ ਇੱਕ ਦਿਨ ਬੇਨਤੀ ਕੀਤੀ ਸੀ, ਬਹਾਦਰ ਸ਼ਾਹ ਨੇ ਪੁੱਛਿਆ ਕਿ ਇਹ ਕੈਸੀ ਬੇਨਤੀ, ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਉਹਨਾਂ ਨੇ ਜ਼ਫਰਨਾਮੇ ਦੇ ਇਸ ਤੀਕ ਵਿੱਚ ਵੀ ਇਹਦਾ ਜ਼ਿਕਰ ਕੀਤਾ ਹੈ, ਬਾਦਸ਼ਾਹ ਦਰਵੇਸ਼ ਵਿੱਚ ਉੱਥੇ ਕਹੇ ਤੁਹਾਡੀ ਕੈਸੀ ਬੀਤੀ। ਮਹਾਰਾਜ ਹੱਸ ਪਏ, ਉਹ ਟੋਹਣਾ ਚਾਹੁੰਦਾ ਸੀ ਵੀ ਕਿਤੇ ਦੁੱਖ ਕੱਢਣਗੇ ਬਾਹਰ। ਸੱਚ ਇਵੇਂ ਬੰਦੇ ਦਾ ਦੁੱਖ ਉਦੋਂ ਹੀ ਨਿਕਲਦਾ ਜਦੋਂ ਪਹਿਲਾਂ ਆਪਣਾ ਦੁੱਖ ਸੁਣਾਈਏ। ਕਿਸੇ ਦਾ ਦੁੱਖ ਸੁਣਨਾ ਨਾ, ਆਪਣਾ ਸੁਣਾਉਣਾ ਸ਼ੁਰੂ ਕਰੋ, ਉਹਦੇ ਅੰਦਰੋਂ ਥਾਨ ਦੇ ਥਾਨ ਨਿਕਲੀ ਜਾਣਗੇ। ਉਹ ਕਹਿੰਦਾ ਜੀ ਕੈਸੀ ਬੀਤੀ, ਇਹਦਾ ਮਤਲਬ ਸੀ ਕਹਿਣਗੇ ਦੁੱਖ। ਮਹਾਰਾਜ ਜੀ ਕਹਿੰਦੇ ਆ ਮੈਂ ਬੁਲੰਦੀ ਸੇ ਗੁਜਰਾ, ਮੈਂ ਪਸਤੀ ਸੇ ਗੁਰਜਰਾ। ਬੁਲੰਦੀ ਸ਼ਿਖਰ ਜਦੋਂ ਪ੍ਰਸਾਦੀ ਖਾਤੀ ਚੌਰ ਕਰਦਾ ਸੀ ਤੇ ਉਹ ਵੀ ਸਮਾਂ ਆਇਆ ਜਦੋਂ ਪੈਰਾਂ ਵਿੱਚ ਜੋੜਾ ਵੀ ਨਹੀਂ ਸੀ। ਹੁਕਮ ਦੀ ਗੱਲ ਕਰ ਰਹੇ, ਜਿਹੜਾ ਹੁਕਮ ਸੇ ਜਾਣ ਲੈ। ਮੈਂ ਬੁਲੰਦੀ ਸੇ ਗੁਜਰਾ, ਮੈਂ ਪਸਤੀ ਸੇ ਗੁਜਰਾ, ਜਹਾਂ ਸੇ ਵੀ ਗੁਜਰਾ ਬੜੀ ਮਸਤੀ ਸੇ ਗੁਜਰਾ। ਮੈਂ ਜਿੱਥੋਂ ਲੰਘਿਆ ਰੱਬ ਦਾ ਸ਼ੁਕਰ ਕਰੀ ਗਿਆ। ਹੁਕਮ ਨੂੰ ਜਿਹਨੇ ਸਮਝ ਲਿਆ ਗੁਰਮੁਖੋ, ਉਹ ਪਾਰ ਬ੍ਰਹਮ ਪਰਮੇਸ਼ਵਰ ਦੇ ਘਰ ਚ ਸਵੀਕਾਰ ਹੈ।
ਆਖਣੇ ਔਖਾ ਆਖੀਏ ਪਿਆਰੀ,
ਹਜ਼ੂਰ ਬਚਨ ਕਰਦੇ ਆ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੇ ਹਾਂ, ਨਾਮ ਕਹੋ ਨਾਮ ਕਹੋ। ਕਹਿੰਦੇ ਬੜਾ ਔਖਾ ਹੈ ਨਾਮ ਕਹਿਣਾ, ਆਖਣ ਔਖਾ ਸਾਚਾ ਨਾਮ, ਬੜਾ ਔਖਾ ਉਸ ਨੂੰ ਜਪਣਾ।
ਕਿਉਂ ਸੁਣੀਏ ਸੱਚ ਨਾਮ,
ਉਸ ਸੱਚੇ ਪਰਮਾਤਮਾ ਦੇ ਨਾਮ ਨੂੰ ਸੁਣੀਏ।
ਜਿੰਨੀ ਸੋ ਸਾਲਾਹੀਆ ਪਿਆਰੀ,
ਹਜ਼ੂਰ ਕਹਿੰਦੇ ਜਿਨ੍ਹਾਂ ਨੇ ਉਸ ਵਾਹਿਗੁਰੂ ਜੀ ਨੂੰ ਸੁਲਾਇਆ ਹੈ, ਉਹਦੀਆਂ ਸਿਫਤਾਂ ਵਡਿਆਈਆਂ ਕੀਤੀਆਂ ਹਨ।
ਤੈਨੂੰ ਬਲਿਹਾਰ ਜਾਓ,
ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ।
ਲਾਓ ਮਿਲੇ ਸੰਤੋਖੀਆ ਪਿਆਰੀ,
ਜਦੋਂ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਂ ਮਿਲ ਜਾਏ ਤੇ ਸੱਚ ਹੈ ਅੰਦਰ ਪੂਰਨ ਤੌਰ ਤੇ ਰੱਜ ਜਾਂਦਾ, ਤ੍ਰਿਪਤ ਹੁੰਦਾ ਹੈ।
ਨਦਰੀ ਮੇਲ ਮਿਲਾਓ,
ਉਸਦੀ ਨਦਰ ਨਾਲ ਹੀ ਪਰਮਾਤਮਾ ਦਾ ਮੇਲ ਹੈ।
ਕਾਇਆ ਕਾਗ ਬਿਜੀ ਥੀ ਹੈ ਪਿਆਰੀ,
ਹਜ਼ੂਰ ਅੰਤਲੇ ਪਦੇ ਵਿੱਚ ਕਹਿੰਦੇ ਆਪਣੀ ਕਾਇਆ ਨੂੰ ਕਾਗਜ਼ ਬਣਾ, ਕਾਪੀ ਬਣਾ, ਇਹਦੇ ਤੇ ਕੁੱਝ ਲਿਖ। ਜੇ ਇਸ ਕਾਇਆ ਨੂੰ ਕਾਗਜ਼ ਬਣਾਵੇ,
ਮਨ ਮਸਵਾਨੀ ਤਾਰ,
ਮਨ ਨੂੰ ਸਿਆਹੀ ਦੀ ਦਵਾਤ ਬਣਾ, ਕਾਇਆ ਦਾ ਕਾਗਜ਼ ਸਿਆਹੀ ਦੀ ਦਵਾਤ ਸਾਡਾ ਮਨ ਹੋਵੇ।
ਲਲਤਾ ਲੇਖਨ ਸੱਚ ਕੀ ਪਿਆਰੀ,
ਤਾਨੇ ਦੀ ਕਲਮ ਨੀ ਲਲਤਾ, ਆ ਜਿਹੜੀ ਤੇ ਜ਼ਬਾਨ ਹੈ ਇਸ ਜੀਵ ਨੂੰ ਤੂੰ ਕਲਮ ਬਣਾ।
ਹਰ ਗੁਣ ਲਿਖੂ ਵਿਚਾਰ,
ਕਾਗਜ਼ ਹੋਵੇ, ਮਨ ਸ਼ਾਹੀ ਦੀ ਦਵਾਤ ਹੋਵੇ, ਜ਼ਬਾਨ ਕਲਮ ਹੋਵੇ। ਤੇ ਮਹਾਰਾਜ ਕਹਿੰਦੇ ਨੇ ਇਹਦੇ ਉੱਤੇ ਲਿਖਣਾ ਕੀ ਹੈ, ਖਰੀ ਦੇ ਗੁਣ ਲਿਖ, ਵਿਚਾਰ ਕੇ ਲਿਖ ਉਹਦੇ ਗੁਣ, ਲਿਖ ਨਾਮ ਸਲਾਹ, ਲਿਖ ਲਿਖ ਅੰਤ ਨਾ ਪਾਰਾ ਵਾਰ। ਬਾਬਾ ਇਹ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ। ਹਜ਼ੂਰ ਕਹਿੰਦੇ ਇਹ ਲਿਖਣਾ ਕਰ,
ਧੰਨ ਲਿਖਾਰੀ ਨਾਨਕਾ ਪਿਆਰੀ।
ਹਜ਼ੂਰ ਕਹਿੰਦੇ ਨੇ ਗੁਰਮੁਖੋ, ਜਿਨ੍ਹਾਂ ਨੇ ਕਾਇਆ ਦੇ ਕਾਗਜ਼ ਮਨ ਦੀ ਸ਼ਾਹੀ ਦੀ ਦਵਾਤ ਨਾਲ ਤੇ ਰਸਨਾ ਦੀ ਕਲਮ ਨਾਲ ਸਤ ਨਾਮ ਵਾਹਿਗੁਰੂ ਲਿਖ ਲਿਆ ਨਾ, ਉਹ ਲਿਖਾਰੀ ਧੰਤਾ ਯੋਗ ਨੇ, ਉਹ ਵਡਿਆਉਣ ਯੋਗ ਨੇ, ਉਹਨਾਂ ਨੂੰ ਨਮਸਕਾਰ ਹੈ।
ਸੱਚ ਲਿਖੈ ਉਰਤਾਰ,
ਸੱਚ ਨੂੰ ਆਪਣੇ ਖਿਰਦੇ ਵਿੱਚ ਧਾਰਨ ਕਰ ਲਵੇ, ਸੱਚ ਧਾਰਨ ਕਰਕੇ ਲਿਖੇ। ਇਹਦੀ ਸਿੱਧੀ ਜੀ ਗੱਲ ਜੀ, ਬਾਹਰ ਲਿਖਣ ਵਾਲਿਆ ਅੰਦਰ ਦੇ ਕਾਗਜ਼ ਤੇ ਕੁੱਝ ਲਿਖ, ਜੇ ਤੂੰ ਅੰਦਰ ਕੁੱਝ ਲਿਖੇਗਾ ਨਾ, ਇਹ ਲਿਖੇ ਹੋਏ ਲੇਖ ਤੇਰੇ ਰੱਬ ਦੀ ਦਰਗਾਹ ਵਿੱਚ ਲੇਖਾਂ ਨਿਬੇੜ ਦੇਣਗੇ। ਇਹ ਸਤਿਗੁਰਾਂ ਦਾ ਅੱਜ ਅਸ਼ਟਪਦੀ ਰੂਪ ਸੀ ਜੀ, ਆਪ ਜੀ ਦਾ ਬਹੁਤ ਧੰਨਵਾਦ। ਮੈਂ ਸ਼ਬਦ ਦੀ ਕਥਾ ਕਰਦੀ ਹਾਂ, ਬੇਅੰਤ ਭੁੱਲਾਂ ਰੋਜ਼ ਹੁੰਦੀਆਂ ਨੇ, ਆਪ ਕਿਰਪਾ ਕਰਕੇ ਬਖਸ਼ ਦਿੰਦੇ ਹੋ। ਕੱਲ ਇੱਕ ਦਿਨ ਹੋਰ ਸਤਿਗੁਰੂ ਦੇ ਪੁਰਬ ਨਾਲ ਸੰਬੰਧਿਤ ਕਥਾ ਕਰਨੀ ਹੈ। ਆਓ ਇਸ ਅੰਮ੍ਰਿਤ ਬਚਨ ਦੇ ਅੰਤਲੀਆਂ ਤੁਕਾਂ ਦਾ ਪਾਠ ਸਰਵਣ ਕਰੋ ਜੀ।
ਕਾਇਆ ਕਾਗਜ਼ ਜੇ ਥੀਏ ਪਿਆਰੇ, ਮਨ ਮਸਵਾਣੀ ਤਾਰ, ਲਲਤਾ ਲਿਖਣ ਸੱਚ ਕੀ ਪਿਆਰੇ, ਹਰ ਗੁਣ ਲਿਖੋ ਵਿਚਾਰ, ਧੰਨ ਲੇਖਾਰੀ ਨਾਨਕਾ ਪਿਆਰੇ। ਸੱਚ ਲਿਖੈ ਉਰਤਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ